जेता समुंद सागर नीर भरिया तेते औगण हमारे। दूजा पागल दया करो किछ मेहर उपावो डूबदे पत्थर तारे जियड़ा अगन बराबर तपै पितर वगै काती परणवत नानक हुकम पछाण सुख होवे दिन राती कामी क्रोधी चातुरी कामी क्रोधी चातुरी बाजी गर्भे काम निंदा करते जन्म सिरानो कब हो ना सिमर्यो सतनाम वाहे गुरु साहिब जीओ राग बैराड़ी महला चौथा घर पहला दुपदे एक ओंकार सतगुर प्रसाद सुन मन अकथ कथा हर नाम रिद्ध बुद्ध सिद्ध सुख पावहिं भज गुरमत हर राम राम सुन मन अकथ कथा हर नाम रिद्ध बुद्ध सिद्ध सुख पावहिं भज गुरमत हर राम राम रहाउ नाना ख्यान पुराण जस उत्तम खट दर्शन गावहिं राम शंकर करोड़ तेतीस तिहायो नहीं जान्यो हर मर्माम सोर नार गण गंधर्व जस गावहिं सब गावत जेत उपाम नानक कृपा करी हर जिनको ते संत भले हर राम नानक कृपा करी हर जिनको ते संत भले हर राम। वाहिगुरु जी का खालसा वाहिगुरु जी की फतेह। परम सन्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर ਸੋ ਵਾਹੇ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸੰਧਿਆ ਵੇਲੇ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸਨਮਾਨ ਯੋਗ ਸਤਿਗੁਰੂ ਜੀ ਦੇ ਦਰਬਾਰ ਦੇ ਹਜ਼ੂਰੀ ਕੀਰਤਨੀਏ ਗੁਰਸਿੱਖਾਂ ਤੋਂ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਉਸ ਪਰਮ ਪਿਤਾ ਪਰਮੇਸ਼ਵਰ ਦੀ ਖਲਾਰੀ ਹੋਈ ਚੋਗ ਤੇ ਜ਼ਿੰਦਗੀ ਦਾ ਜੋ ਸਮਾਂ ਜਿਸ ਅਸਥਾਨ ਤੇ ਜਿਵੇਂ ਬਤੀਤ ਹੋਣਾ ਹੈ, ਗੁਰਮਤ ਦਾ ਭਰੋਸਾ ਹੈ ਕਿ ਪਰਮਾਤਮਾ ਨੇ ਹਰ ਇੱਕ ਦੇ ਮਸਤਕ ਤੇ ਬੁੜੀ ਕਲਾਮ ਨਾਲ ਇਹ ਪਹਿਲਾਂ ਹੀ ਲਿਖ ਦਿੱਤਾ ਹੈ। ਜਨਮ ਕਿਸੇ ਭੂਮੀ ਤੇ ਹੁੰਦਾ ਹੈ, ਇਨਸਾਨ ਵਿਦਿਆ ਕਿਸੇ ਜ਼ਮੀਨ ਤੇ ਲੈਂਦਾ ਹੈ, ਕਰਮ ਕਿਸੇ ਧਰਤੀ ਤੇ ਕਰਦਾ ਹੈ ਤੇ ਕਈ ਵਾਰੀ ਜ਼ਿੰਦਗੀ ਦਾ ਅੰਤਲਾ ਪੜਾਅ ਕੋਈ ਹੋਰ ਧਰਤੀ ਹੁੰਦੀ ਹੈ। ਆਪਾਂ ਜਿਤਨੇ ਵੀ ਹਾਂ, ਜੇ ਦੁਨਿਆਵੀ ਤੌਰ ਤੇ ਸੋਚਾਂਗੇ ਤੇ ਸ਼ਬਦ ਇਹੀ ਨੇ ਕਿ ਮਿਹਨਤ ਮੁਸ਼ਕਤ ਕਰਕੇ ਅਸੀਂ ਇਹਨਾਂ ਸਥਾਨਾਂ ਤੇ ਪਹੁੰਚੇ। ਪਰ ਜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਦੇਖੀਏ, ਜਿਸ ਵੇਲੇ ਜਨਮ ਹੋਇਆ, ਮਾਲਕ ਨੇ ਹਰ ਇੱਕ ਦੇ ਨੱਕ ਵਿੱਚ ਹੁਕਮ ਦੀ ਨਕੇਲ ਪਾ ਦਿੱਤੀ ਤੇ ਆਪ ਵਾਹਿਗੁਰੂ ਆਪਣੇ ਹੁਕਮ ਵਿੱਚ ਕਿਰਤ ਦੇ ਨਾਲ ਨਾਲ ਬੰਦੇ ਨੂੰ ਥਾਂ ਪੁਰ ਥਾਂ ਆਪ ਹੀ ਤੋਰੀ ਲਿਜਾ ਰਿਹਾ ਹੈ। ਇਸੇ ਨੂੰ ਗੁਰੂ ਜੀ ਨੇ ਕਿਹਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਹਰ ਇੱਕ ਦੇ ਨਕੇਲ ਪਾਈਏ ਵਾਹਿਗੁਰੂ ਨੇ ਆਪਣੇ ਹੁਕਮ ਦੀ। ਇਹਨੂੰ ਜਪਜੀ ਸਾਹਿਬ ਵਿੱਚ ਅਸੀਂ ਕਹਿੰਦੇ ਹਾਂ ਆਪ ਨਾਥ ਨਾਥੀ ਸਭ ਜਾਗੀ। ਉਹ ਆਪ ਨਾਥ ਹੈ ਤੇ ਨਾਥੀ ਦਾ ਅਰਥ ਨੱਥੀ ਹੋਈ ਬੰਨੀ ਹੋਈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਖੇ। ਜਿੱਥੇ ਮਾਲਕ ਨੇ ਚੋਗ ਖਲਾਰੀਏ ਉਸ ਥਾਂ ਤੇ ਆਪਾਂ ਸਾਰੇ ਚੁਗਣ ਵਾਸਤੇ ਪਹੁੰਚਣੇ ਹਾਂ। ਉਸ ਮਾਲਕ ਦੇ ਹੁਕਮ ਅਨੁਸਾਰ ਜੋ ਸਮਾਂ ਆਪਾਂ ਮਿਥਿਆ ਹੈ ਇਸ ਵਾਰ, ਭਰੋਸਾ ਤਾਂ ਕੱਲ੍ਹ ਦਾ ਵੀ ਨਹੀਂ ਇਨਸਾਨ ਨੂੰ, ਪਰ ਜੋ ਸਮਾਂ ਹੈ ਸੱਤ ਦੀਵਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤਰਸ ਕਰਕੇ ਬਖਸ਼ੇ ਨੇ ਤੇ ਮਨ 'ਚ ਖਿਆਲ ਸੀ, ਕਿਉਂਕਿ ਜਿਤਨੀ ਵਾਰ ਵੀ ਇੱਥੇ ਆਏ ਪਿੱਛੋਂ ਕਥਾ ਚੱਲਦੀ ਹੁੰਦੀ ਏ, ਕੁਝ ਦਿਨ ਇੱਥੇ ਕਰੀ ਦੀਏ ਫਿਰ ਅੱਗੇ, ਐਤਕੀ ਮਨ ਸੀ ਵੀ ਐਸੀ ਬਾਣੀ ਕਿ ਜਿਹੜੀ ਇੱਥੇ ਹੀ ਸ਼ੁਰੂਆਤ ਹੋਵੇ ਤੇ ਇਸੇ ਅਸਥਾਨ ਤੇ ਸੰਪੂਰਨਤਾ ਕਰ ਸਕੀਏ। ਵਾਹਿਗੁਰੂ ਜੀ ਨੇ ਅਸਚਰਜ ਖੇਡ ਇੱਕ ਖਿਆਲ ਦਿੱਤਾ ਮਨ ਨੂੰ। ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗ ਨੇ, ਆਪ ਸਾਰੇ ਜਾਣਦੇ ਹੋ। ਇਹਨਾਂ ਵਿੱਚੋਂ ਕਿਸੇ ਰਾਗ ਵਿੱਚ ਸੈਂਕੜੇ ਸ਼ਬਦ ਨੇ। ਇੱਕ ਰਾਗ ਜੈਜਾਵੰਤੀ ਹੈ, ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਕੇਵਲ 4 ਸ਼ਬਦ ਨੇ। ਪਹਿਲਾਂ ਮਨ ਸਵੈ ਘੋਲ ਕਰਦਾ ਰਿਹਾ ਕਿ 4 ਸ਼ਬਦ, ਫਿਰ ਜਦੋਂ ਬੈਰਾੜੀ ਰਾਗ ਆਇਆ, ਇਹਦੇ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਨੇ ਕਿਰਪਾ ਕੀਤੀ, ਸ਼ਬਦ ਵੀ ਪੂਰੇ ਰਾਗ ਵਿੱਚ ਕੇਵਲ 7 ਨੇ। 6 ਸ਼ਬਦ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਨੇ, 1 ਸ਼ਬਦ ਪੰਚਮ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਜੀ ਦਾ, ਤੇ ਜਿਹੜਾ ਸਭ ਨੂੰ ਚੇਤੇ ਵੇ ਸੰਤ ਜਨਾ ਮਿਲ ਹਰ ਜਸ ਗਾਇਓ, ਉਹ 7ਵਾਂ ਸ਼ਬਦ ਹੈ ਇਸ ਰਾਗ ਦਾ। ਗੁਰਮੁਖ ਪਿਆਰਿਆਂ ਕੀਰਤਨੀਏ ਗੁਰਸਿੱਖਾਂ ਨੂੰ ਵੀ ਬੇਨਤੀ ਕੀਤੀ ਵੀ ਜਿਹੜਾ ਸ਼ਬਦ ਦੀ ਕਥਾ ਹੋਣੀ ਹੈ ਰਾਗ ਵਿੱਚ, ਇਸ ਰਾਗ ਵਿੱਚ ਜੋ ਸ਼ਬਦ ਆਉਣੇ ਉਹ ਸ਼ਬਦ ਦਾ ਗਾਇਨ ਪਹਿਲਾਂ ਹੋ ਜਾਇਆ ਕਰੇ, ਇਹਦੇ ਨਾਲ ਹੋਰ ਵੀ ਸੁੱਖ ਆਨੰਦ ਬਣਦਾ ਹੈ। ਆਓ ਸਾਧ ਸੰਗਤ ਜੀ, ਅਸੀਸ ਆਪਨੇ ਬਖਸ਼ਣੀ ਹੈ, ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਕਹਿਣ ਔਰ ਸੁਣਨ ਵਾਲਿਆਂ ਸਾਰਿਆਂ 'ਤੇ ਕਰਨ। ਆਪਾਂ ਅੱਜ ਇਸ ਰਾਗ ਨੂੰ ਪ੍ਰਾਰੰਭ ਕਰ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜੀ ਅਸੀਸ ਬਖਸ਼ੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਹੋਏ ਬੈਰਾੜੀ ਰਾਗ ਦੇ ਪਹਿਲੇ ਸ਼ਬਦ ਨੂੰ ਆਪਾਂ ਵਿਚਾਰ ਲਿਆ ਹੈ। ਧੰਨ ਗੁਰੂ ਰਾਮਦਾਸ ਜੀ ਦੇ ਸੰਬੰਧ ਵਿੱਚ ਸਿਰਫ ਸੰਖੇਪ ਜੀ ਬੇਨਤੀ ਕਰਨੀ ਹੈ। ਭਾਵਾਂ ਆਪ ਬਹੁਤ ਵਾਰੀ ਚੌਥੇ ਗੁਰਦੇਵ ਜੀ ਦਾ ਜੀਵਨ ਸਰਵਣ ਕਰ ਚੁੱਕੇ ਹੋਵੋਗੇ, ਪਰ ਹਜ਼ੂਰ ਦੀ ਬਾਣੀ ਦੀ ਪ੍ਰਾਰੰਭਤਾ ਸੀ ਇਸ ਕਰਕੇ। ਸੰਨ 1534 ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਲਾਹੌਰ ਦੀ ਧਰਤੀ 'ਤੇ ਭਾਈ ਹਰਦਾਸ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਪਰਮੇਸ਼ਵਰ ਦੀ ਖੇਡ, 2 ਸਾਲ ਦੀ ਉਮਰ ਸੀ ਗੁਰੂ ਰਾਮਦਾਸ ਜੀ ਦੀ, ਤੇ ਉਸ ਵੇਲੇ ਸ਼ਬਦ ਜੇਠਾ ਜੀ ਕਿਹਾ ਗਿਆ, ਕਿਉਂਕਿ ਮਾਤਾ ਪਿਤਾ ਜੀ ਦੀ ਸਭ ਤੋਂ ਵੱਡੀ ਸੰਤਾਨ ਨੇ ਜੇਠਾ ਜੀ। ਗੁਰੂ ਰਾਮਦਾਸ ਹੀ ਆਪਾਂ ਸ਼ਬਦ ਵਰਤੀਏ ਵੀ 2 ਸਾਲ ਦੀ ਉਮਰ ਸੀ ਤੇ ਮਾਤਾ ਜੀ ਚਲਾਣਾ ਕਰ ਗਏ। 7 ਸਾਲ ਦੀ ਉਮਰ ਹੋਈ, ਪਿਤਾ ਬਾਬਾ ਹਰਦਾਸ ਸਾਹਿਬ ਜੀ ਸੰਸਾਰ ਤੋਂ ਕੂਚ ਕਰ ਗਏ, ਚਲਾਣਾ ਕਰ ਗਏ। ਪਰਮੇਸ਼ਵਰ ਦੀ ਅਸਚਰਜ ਖੇਡ ਵਾਪਰੀ ਕਿ 7 ਸਾਲ ਦੀ ਉਮਰ ਤੋਂ ਬਾਅਦ ਨਾਨੀ ਨੇ ਦੇਖਭਾਲ ਸੰਭਾਲ ਕਰਨੀ ਸ਼ੁਰੂ ਕੀਤੀ, ਪਰ ਵਕਤ ਦੀਆਂ ਠੋਕਰਾਂ, ਸਮੇਂ ਦੀਆਂ ਠੋਕਰਾਂ ਉਸ ਵੇਲੇ ਦੀਆਂ, ਕਿਸੇ ਨੇ ਯਤੀਮ ਸ਼ਬਦ ਵਰਤੇ, ਕਿਸੇ ਨੇ ਕੋਈ ਵਰਤਿਆ, ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੀ ਬਾਲ ਉਪਰੇਸ ਦੇ ਵਿੱਚ ਲਾਹੌਰ ਸਮੇਂ ਅਨੁਸਾਰ ਪਿੰਡ ਬਾਸਰ ਕੇ ਤੇ ਫਿਰ ਗੋਇੰਦਵਾਲ ਸਾਹਿਬ ਆ ਕੇ ਉਹਨਾਂ ਨੇ ਘੁੰਗਣੀਆਂ ਵੇਚ ਕੇ ਆਪਣੇ ਸਰੀਰ ਦੀ ਪਰਵਰਿਸ਼ ਕੀਤੀ। ਵਕਤ ਆਇਆ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਜੀ, ਉਹਨਾਂ ਦਾ ਵਿਆਹ, ਸ਼ਾਦੀ ਸ਼ਬਦ ਕਹਿ ਲਈਏ, ਸ਼ਾਦੀ ਦਾ ਅਰਥ ਵੀ ਖੁਸ਼ੀ ਹੁੰਦਾ ਹੈ, ਭਾਈ ਜੇਠਾ ਸਾਹਿਬ ਜੀ ਨਾਲ ਗੁਰੂ ਰਾਮਦਾਸ ਜੀ ਨਾਲ ਕੀਤੀ। ਭਾਵੇਂ ਇੱਕ ਸੰਸਾਰੀ ਰਿਸ਼ਤਾ ਜੁੜ ਗਿਆ ਸੀ, ਪਰ ਗੁਰੂ ਰਾਮਦਾਸ ਜੀ ਨੇ ਕਦੀ ਵੀ ਮਨ 'ਚ ਫੁਰਨਾ ਹੀ ਨਹੀਂ ਬਣਾਇਆ ਕਿ ਮੈਂ ਇਸ ਘਰ ਦਾ ਦਮਾਦ ਕਾਂ, ਸੰਸਾਰੀਆਂ ਵਾਲੀ ਬਿਰਤੀ ਨਹੀਂ। ਉਹਨਾਂ ਨੇ ਇੱਕ ਸੇਵਾਦਾਰ ਬਣ ਕੇ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰੀ ਗਏ। ਤੇ ਸੱਚ ਹੈ ਕਿ ਇੱਕ ਵਿਦਵਾਨ ਭਾਈ ਕੇਸਰ ਸਿੰਘ ਛਿੱਬਰ, ਉਹਨੇ ਗੁਰੂ ਸਾਹਿਬ ਜੀ ਦੇ ਜੀਵਨ ਸੰਬੰਧ ਵਿੱਚ ਇੱਕ ਪੁਸਤਕ ਲਿਖੀ ਹੈ, ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਕਾ। ਉਹਦੇ ਵਿੱਚ ਉਹ ਲਿਖਦਾ ਹੈ ਕਿ ਜੇ ਕਿਸੇ ਨੇ ਸਿੱਖ ਦੇ ਦਰਸ਼ਨ ਕਰਨੇ ਹੋਣ ਤੇ ਗੁਰੂ ਅੰਗਦ ਸਾਹਿਬ ਜੀ ਵਰਗਾ ਸਿੱਖ ਸ਼ਾਇਦ ਕਿਤੇ ਮਿਲੇ, ਹੁਕਮੀ, ਹੁਕਮ ਨੂੰ ਮੰਨਣ ਵਾਲੇ। ਜੇ ਕਿਸੇ ਨੇ ਗਾਖੜੀ ਕਾਰ ਕਮਾਈ ਕਿਸੇ ਦੀ ਦੇਖਣੀ ਹੋਵੇ ਤੇ ਗੁਰੂ ਅਮਰਦਾਸ ਜੀ ਵਰਗਾ ਸ਼ਾਇਦ ਕੋਈ ਟਹਿਲਵਾ ਸੇਵਾਦਾਰ ਮਿਲੇ। ਤੇ ਕਹਿਣ ਲੱਗੇ, ਜੇ ਰਿਸ਼ਤੇਦਾਰ ਰਹਿ ਕੇ ਵੀ ਖਾਉ ਨੂੰ ਮਾਰ ਕੇ ਕਿਸੇ ਨੇ ਗੁਰੂ ਜਾਣ ਕੇ ਸੇਵਾ ਕੀਤੀ ਤੇ ਗੁਰੂ ਰਾਮਦਾਸ ਜੀ ਵਰਗਾ ਰਿਸ਼ਤੇਦਾਰ ਕੋਈ ਨਹੀਂ। ਜੇ ਕਿਸੇ ਨੇ ਪੁੱਤਰ ਆਗਿਆਕਾਰੀ ਦੇਖਣਾ ਹੋਵੇ ਤੇ ਉਹਨੇ ਸ਼ਬਦ ਲਿਖੇ ਨੇ, ਗੁਰੂ ਅਰਜੁਨ ਦੇਵ ਜੀ ਵਰਗਾ ਆਗਿਆਕਾਰੀ ਪੁੱਤਰ ਕੋਈ ਨਹੀਂ ਮਿਲੇਗਾ। ਉਹਨਾਂ ਦੇ ਸ਼ਬਦ ਨੇ ਕਿ ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਹੋਇਆ, ਟਹਿਲੀਆ ਨਹੀਂ ਕੋਈ ਅਮਰਦਾਸ ਜਿਹਾ ਬਣ ਖਲੋਇਆ, ਸਾਖ ਨਹੀਂ ਕੋਈ ਰਾਮਦਾਸ ਜੈਸਾ, ਪੁੱਤਰ ਨਹੀਂ ਕੋਈ ਅਰਜੁਨ ਵੈਸਾ। ਪੰਜ ਪਾਤਸ਼ਾਹੀਆਂ ਦੀ ਗੱਲ ਕਰਦੇ ਹਾਂ, ਚਾਰ ਪਾਤਸ਼ਾਹੀਆਂ ਤੱਕ ਗੁਰੂ ਅਰਜੁਨ ਸਾਹਿਬ, ਗੁਰੂ ਅੰਗਦ ਦੇਵ ਤੋਂ ਲੈ ਕੇ ਗੁਰੂ ਅਰਜੁਨ ਦੇਵ ਜੀ ਤੱਕ ਸਾਕਾਗਿਰੀ ਹੈ ਪਰ ਖੰਗਤਾ ਨਹੀਂ। ਅਖੀਰ ਤੇ ਸੇਵਾ ਕਰਦਿਆਂ ਕਰਦਿਆਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਗੱਦੀ, ਜਿਹਨੇ ਸੇਵਾ ਕੀਤੀ, ਹੁਕਮ ਮੰਨਿਆ, ਧੰਨ ਗੁਰੂ ਰਾਮਦਾਸ ਜੀ ਨੂੰ ਬਖਸ਼ ਦਿੱਤੀ। ਜਿਸ ਦਿਨ ਗੱਦੀ ਦਿੱਤੀ ਗਈ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੇਵਾ ਮਿਲੀ, ਉਸ ਦਿਨ ਸਾਰੇ ਨਹੀਂ ਜੇ ਝੁਕੇ। ਅਸਲੀਅਤ ਤੇ ਵੀ ਉਸ ਵੇਲੇ ਕਈਆਂ ਨੇ ਸ਼ਬਦ ਵੀ ਬੋਲੇ ਕਿ ਕੱਲ ਤੱਕ ਘੁੰਗਣੀਆਂ ਵੇਚਦੇ ਸਨ, ਇਸ ਘਰ ਦੇ ਅੰਦਰ ਆਏ, ਥਾਂ ਦਿੱਤੀ, ਰਿਸ਼ਤੇਦਾਰੀ ਬਣੀ, ਅੱਜ ਇਹ ਗੱਦੀ ਦੇ ਵਾਰਸ। ਤੇ ਉਸ ਵੇਲੇ ਧੰਨ ਗੁਰੂ ਅਮਰਦਾਸ ਜੀ ਨੇ ਆਪ ਪਿਆਨਾ ਚਲਾਣਾ ਕਰਨ ਤੋਂ ਪਹਿਲਾਂ ਕਿਹਾ ਕਿ ਜਿਹੜਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਨਹੀਂ ਝੁਕੇਗਾ ਸੋ ਗੁਰੂ ਤੋਂ ਵਿਛੜਿਆ ਰਹੇਗਾ। ਆਪ ਆਪਣੀ ਖਿਆਤੀ ਵਿੱਚ ਝੁਕਾਇਆ ਤੇ ਇਸ ਗੱਲ ਦੀ ਗਵਾਹੀ ਰਾਮਕਲੀ ਸੱਦ ਵਿੱਚ ਹਜ਼ੂਰ ਨੇ ਦਿੱਤੀ। ਕਹਿਣ ਲੱਗੇ ਕੋਈ ਕਰ ਬਖੀਲੀ ਨਿਵੈ ਨਾਹੀ, ਬਖੀਲੀ ਦਰ ਤੇ ਅੱਗੋਂ ਕਬੋਲ ਬੋਲਣੇ, ਈਰਖਾ ਕਰਨੀ, ਕੋਈ ਮਜ਼ਾਕ ਕਰਕੇ ਜੇ ਝੁਕਿਆ ਨਹੀਂ, ਪਰ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਝੁਕਾਇਆ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ। ਸਾਰਾ ਸੰਸਾਰ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪੈ ਗਿਆ। ਤੇ ਕੇਵਲ ਉਸ ਵੇਲੇ ਨਹੀਂ, ਅੱਜ ਵੀ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਆਪ ਦੂਰ ਬੈਠੇ ਵੀ ਦਰਸ਼ਨ ਕਰਦੇ ਹੋ ਮੀਡੀਏ ਰਾਹੀਂ। ਪਰ ਗੁਰਸਿੱਖੋ, ਕਦੀ ਦੇਖੋ, ਚਾਰ ਚਾਰ ਘੰਟੇ ਕਤਾਰ ਵਿੱਚ ਖਲੋਤੇ ਨੇ ਬਜ਼ੁਰਗ, ਬੀਬੀਆਂ, ਬੱਚੇ। ਆਖਰ ਕਿਹੜਾ ਰਸ਼ ਹੈ ਕਿ ਜਿਹੜਾ ਧੰਨ ਗੁਰੂ ਰਾਮਦਾਸ ਦੇ ਦਰ ਤੇ ਇੰਨੇ ਨੇ ਘੰਟੇ ਇੰਤਜ਼ਾਰ ਕਰਦਿਆਂ ਨੂੰ ਵੀ ਸੁੱਖ ਮਿਲਦਾ ਪਿਆ, ਸਾਰੀ ਦੁਨੀਆ ਉਲਟ ਪਈ। ਖੈਰ, ਮੈਂ ਪ੍ਰਕਰਨ ਵਾਲਾ ਹਾਂ। ਗੁਰੂ ਰਾਮਦਾਸ ਜੀ ਗੁਰੂ ਬਣੇ, ਉਹਨਾਂ ਨੇ 19 ਰਾਗ ਧੰਨ ਗੁਰੂ ਨਾਨਕ ਸਾਹਿਬ ਜੀ ਵਾਲੇ ਲਏ ਤੇ 11 ਰਾਗ ਆਪਣੇ ਕੋਲੋਂ ਹੋਰ, 30 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਬਾਣੀ ਉਚਾਰਨ ਕਰ ਦਿੱਤੀ। 30 ਰਾਗਾਂ ਵੀ ਜਦੋਂ ਬਾਣੀ ਆਈ, ਉਹਨਾਂ 30 ਰਾਗਾਂ ਦੇ ਵਿੱਚ ਇੱਕ ਰਾਗ ਹੈ ਬੈਰਾੜੀ, ਜਿਹਦੀ ਅੱਜ ਆਪਾਂ ਸ਼ੁਰੂਆਤ ਕੀਤੀ ਹੈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਜੇ ਤੂੰ ਇਨਸਾਨ ਚਾਹੁੰਦਾ, ਮੇਰੇ ਕੋਲ ਅਕਲ ਬਹੁਤ ਚੰਗੀ ਹੋਵੇ, ਮੈਂ ਪਰਮਾਤਮਾ ਵਾਲੇ ਪਾਸੇ ਤੁਰ ਪਵਾਂ, ਜੇ ਤੂੰ ਚਾਹੁੰਦਾ ਕਿ ਮੇਰੇ ਕੋਲ ਇੰਨੀ ਸ਼ਕਤੀ ਹੋਵੇ ਕਿ ਮੇਰੇ ਸਾਹਮਣੇ ਕੋਈ ਬੋਲ ਨਾ ਸਕੇ, ਜੇ ਤੇਰੀ ਇੱਛਾ ਹੈ ਕਿ ਮੇਰੇ ਕੋਲ ਹਰ ਸੁੱਖ ਹੋਵੇ, ਫਿਰ ਇੱਕ ਕੰਮ ਕਰ, ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਕਥਾ ਸੁਣਾ। ਸ਼ੁਰੂਆਤ ਅੱਜ ਸਰੋਤ ਤੋਂ ਹੈ, ਸੁਣ ਮਨ ਅਕਥ ਕਥਾ ਹਰ ਨਾਮ। ਹੇ ਮਨ, ਤੂੰ ਸੁਣ ਉਸ ਅਕਥ ਪਰਮਾਤਮਾ ਦੀ ਕਥਾ ਨੂੰ, ਤੇਰੇ ਨਾਲ ਹੋਵੇਗਾ ਕਿ ਰਿੱਧ ਬੁੱਧ ਸਿੱਧ ਸੁੱਖ ਪਾਵੇਂ, ਤੈਨੂੰ ਤਾਕਤਾਂ, ਤੈਨੂੰ ਅਕਲ, ਤੈਨੂੰ ਸਿੱਧੀਆਂ ਸ਼ਕਤੀਆਂ ਸਭ ਕੁਝ ਮਿਲੇਗਾ, ਤੇ ਫਿਰ ਸੁੱਖ ਪਾਵੇਂ, ਤੈਨੂੰ ਆਤਮਿਕ ਸੁੱਖ ਮਿਲੇਗਾ। ਪੰਜ ਗੁਰਮਤ ਹਰ ਰਾਮ ਰਾਮ, ਗੁਰੂ ਦੀ ਮੱਤ ਲੈ ਕੇ ਤੂੰ ਪਰਮਾਤਮਾ ਨੂੰ ਦਿਨ ਰਾਤ ਜਪ, ਤੈਨੂੰ ਇਹ ਸਦੀਵ ਕਾਲ ਲਈ ਸੁੱਖ ਮਿਲੇਗਾ। ਗੱਲ ਚੱਲੀ ਕਿ ਅੱਜ ਦਾ ਪ੍ਰਕਰਨ ਹੈ ਸੁਣਨਾ, ਮਨ ਨੂੰ ਸੁਣਾਉਣਾ। ਪਰਮ ਪਿਤਾ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਵਿੱਚ ਵਿਚਰਨ ਲਈ ਪੰਜ ਕਰਮ ਇੰਦਰੇ ਦਿੱਤੇ ਨੇ ਤੇ ਪੰਜ ਗਿਆਨ ਇੰਦਰੇ ਦਿੱਤੇ। ਇਹਨਾਂ ਇੰਦਰਿਆਂ ਦੀ ਆਪਾਂ ਰੋਜ਼ ਵਰਤੋਂ ਕਰਨੀ ਹੈ। ਵੈਸੇ ਇਹ ਹੈ, ਇਹ ਪਰਿਪੂਰਨ ਪਰਮਾਤਮਾ ਦੀ ਅਮੋਲਕ ਦਾਤ, ਪਰ ਕਈ ਵਾਰੀ ਇਨਸਾਨ ਨੂੰ ਸੁੱਤੇ ਸਿੱਧ ਸਭ ਕੁਝ ਮਿਲ ਜਾਂਦਾ ਹੈ ਤੇ ਉਸ ਮਿਲੀ ਕੋਈ ਚੀਜ਼ ਦੀ ਉਹ ਕਦਰ ਨਹੀਂ ਜਾਣਦਾ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਉਸ ਚੀਜ਼ ਦੀ ਅਣਹੋਂਦ ਨਾ ਹੋ ਜਾਏ। ਇਸ ਬੇਨਤੀ ਨੂੰ ਸਮਝਿਓ। ਸੁੱਤੇ ਸਿੱਧ ਸਾਨੂੰ ਮਿਲਦਾ ਹੈ, ਕਈ ਵਾਰੀ ਉਹਦੀ ਕਦਰ ਨਹੀਂ, ਪਰ ਜਦੋਂ ਉਹ ਵਸਤੂ ਸਾਡੇ ਤੋਂ ਚਲੀ ਜਾਏ ਫਿਰ ਬੰਦਾ ਕਈ ਵਾਰੀ ਕਹਿੰਦਾ ਕਿ ਜਦੋਂ ਇਹ ਚੀਜ਼ ਮੇਰੇ ਕੋਲ ਸੀ ਉਦੋਂ ਮੈਂ ਕਦਰ ਨਾ ਜਾਣੀ, ਅੱਜ ਮੈਨੂੰ ਪਤਾ ਲੱਗਾ ਉਸ ਚੀਜ਼ ਦੀ ਕੀਮਤ ਕੀ ਹੈ। ਕਿਵੇਂ? ਦੇਖੋ, ਅਸੀਂ ਸਾਰੇ ਬੈਠੇ ਹਾਂ, ਸਵਾਸ ਲੈ ਰਹੇ ਹਾਂ। ਮੇਰਾ ਨਹੀਂ ਖਿਆਲ ਕਿਸੇ ਬੰਦੇ ਨੇ ਲੈਂਦੇ ਹੋਏ ਸਵਾਸ ਕਦੀ ਦਿਨ ਵਿੱਚ ਖਿਆਲ ਗਿਆ ਹੋਵੇ। ਹੋਣਗੇ ਜਿਹੜੇ ਬੰਦਗੀ ਵਾਲੇ ਨੇ, ਆਮ ਦੁਨੀਆਂ ਵਿੱਚ ਖਚਤ ਲੋਕ ਸਵਾਸ ਲੈਂਦਿਆਂ ਕਦੀ ਖਿਆਲ ਗਿਆ ਹੋਵੇ ਕਿ ਮੇਰੇ ਸ਼ਹਿਰ ਦੇ ਹੌਸਪੀਟਲ ਵਿੱਚ ਉਹ ਵੀ ਲੋਕ ਮੰਜੇ 'ਤੇ ਕਈ ਕਈ ਸਾਲਾਂ ਦੇ ਪਏ ਨੇ ਜਿਨ੍ਹਾਂ ਨੂੰ ਸਵਾਸ ਮਸ਼ੀਨ ਪਈ ਦਿੰਦੀ ਹੈ। ਧਿਆਨ ਦਿਓ ਜੀ, ਅਤੇ ਜਿਨ੍ਹਾਂ ਨੂੰ ਮਸ਼ੀਨ ਸਵਾਸ ਦੇ ਰਹੀ ਹੈ ਸ਼ਾਇਦ ਉਹ ਕੌਮੇ ਵਿੱਚ ਬੇਹੋਸ਼ੀ ਵਿੱਚ ਨੇ, ਪਰ ਉਸ ਪਰਿਵਾਰ ਨੂੰ ਪੁੱਛ ਕੇ ਦੇਖੋ ਜਿਹੜਾ ਰੋਜ਼ ਰੂਟੀਨ ਵਿੱਚ ਉੱਥੇ ਲਗਾਤਾਰ ਉਹਨੂੰ ਵੇਖ ਕੇ ਆਉਂਦਾ ਹੈ, ਉਹਨੂੰ ਪੁੱਛੋ, ਉਹ ਦੱਸੇਗਾ ਕਿ ਜਿਹੜੇ ਸਵਾਸ ਆਪਾਂ ਦਿਨ ਰਾਤ ਲੈਂਦੇ ਪਏ ਹਾਂ ਇਹਨਾਂ ਦੀ ਕੀਮਤ ਜਾਣਨੀ ਹੈ। ਅਤੇ ਉਸ ਬੰਦੇ ਨੂੰ ਪੁੱਛੋ ਜਿਹਨੂੰ ਮਸ਼ੀਨ ਸਵਾਸ ਪਈ ਦਿੰਦੀ ਹੈ, ਸਾਡੇ ਕੋਲ ਹੈ, ਇਸ ਕਰਕੇ ਕੀਮਤ ਨਹੀਂ ਜਾਣਦੇ। ਜਿਸ ਕੋਲ ਨਹੀਂ ਗਈ ਕੋਈ ਚੀਜ਼ ਦੀ ਹੀ ਬੰਦੇ ਕਈ ਵਾਰੀ ਕੀਮਤ ਜਾਣਦੇ। ਅੱਖਾਂ ਦੀ ਜੋਤ ਹੈ, ਦੇਖਦੇ ਹਾਂ, ਸ਼ਾਇਦ ਇੰਨਾ ਸ਼ੁਕਰ ਨਹੀਂ, ਪਰ ਜਦੋਂ ਇਹ ਜੋਤ ਮੱਧਮ ਪੈਂਦੀ ਹੈ, ਆਪਾਂ ਐਨਕ ਲਾਉਂਦੇ ਹਾਂ, ਜੋਤ ਜਦੋਂ ਬੰਦ ਹੁੰਦੀ ਹੈ ਅਤੇ ਬੰਦਾ ਸੋਟੀ ਦੇ ਸਹਾਰੇ ਚੱਲਦਾ, ਕਈ ਵਾਰੀ ਆਪਣੇ ਕਮਰੇ ਵਿੱਚੋਂ ਵੀ ਨਹੀਂ ਉੱਠ ਸਕਦਾ, ਉਸ ਦਿਨ ਬੰਦੇ ਨੂੰ ਪਤਾ ਲੱਗਦਾ ਕਿ ਜਿਸ ਜੋਤ ਨੂੰ ਮੈਂ ਮਾਣਿਆ ਉਹ ਕਿੰਨੀ ਕੁ ਕੀਮਤੀ ਸੀ। ਕੋਲ ਕੋਈ ਦੀ ਕੀਮਤ ਨਹੀਂ ਸੀ, ਚਲੀ ਗਈ ਅਤੇ ਕੀਮਤ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ, ਅਣਗਿਣਤ ਦਿਨ ਇਹ ਮਨੁੱਖ ਬਤੀਤ ਕਰਦਾ, ਸ਼ਾਇਦ ਇਹਨਾਂ ਦੀ ਕੀਮਤ ਨਹੀਂ, ਪਰ ਜਦੋਂ 5-7 ਦਿਨ ਅਖੀਰਲੇ ਲੈ ਜਾਂਦੇ ਨੇ ਉਦੋਂ ਤਰਲੇ ਮਾਰ ਕੇ ਕਹਿੰਦਾ, ਰੱਬ ਪਰਮਾਤਮਾ ਮੈਨੂੰ ਕੁਝ ਦਿਨ ਜ਼ਿੰਦਗੀ ਦੇ ਦੇ। ਜਦੋਂ ਮੁੱਕਦੇ ਦਿਸੇ ਨੇ ਉਦੋਂ ਕੀਮਤ ਪਈ, ਜਦੋਂ ਅਣਗਿਣਤ ਦਿਨ ਮਾਨੇ ਸ਼ਾਇਦ ਉਦੋਂ ਕੀਮਤ ਨਹੀਂ। ਆਪਣੇ ਘਰਾਂ 'ਚ ਅਸੀਂ ਦੇਖੀਏ, ਆਪ ਮਿਹਨਤ ਕਰਦੇ ਹੋਏ, ਸੱਚਾਈ ਹੈ ਅਸੀਂ ਮੰਨੀਏ, ਮਿਹਨਤ ਕਰਕੇ ਘਰ ਬਣਾਏ, ਚਾਹੇ ਇੱਥੇ ਚਾਹੇ ਦੇਸ਼ 'ਚ, ਕਿੰਨੀ ਮੁਸ਼ਕਤ ਕੀਤੀ। ਘਰ ਬੱਚਾ ਜਨਮ ਲੈਂਦਾ ਹੈ, ਜਿਸ ਵੇਲੇ ਤੁਸੀਂ ਆਪਣੇ ਸੰਘਰਸ਼ ਦੀ, ਆਪਣੇ ਮੁਸ਼ਕਤ ਦੀ, ਮਿਹਨਤ ਦੀ ਗੱਲ ਕਰੋ ਤਾਂ ਸ਼ਾਇਦ ਕਈ ਵਾਰੀ ਉਹ ਮਜ਼ਾਕ ਕਰ ਦਿੰਦੇ ਨੇ, ਕਿਉਂਕਿ ਉਹਨਾਂ ਕੋਲ ਅੱਜ ਉਹ ਚੀਜ਼ ਹੈ ਜਿਹੜੀ ਆਪਾਂ ਮਿਹਨਤ ਕਰਕੇ ਬਣਾਈਏ, ਅਤੇ ਜਿਸ ਦਿਨ ਹੱਥੋਂ ਚਲੀ ਜਾਏਗੀ ਸ਼ਾਇਦ ਉਸ ਦਿਨ ਮਾਪਿਆਂ ਦੀ ਕੀਤੀ ਹੋਈ ਗੱਲ ਦੀ ਕੀਮਤ ਜਾਣਦਾ, ਕਿਉਂਕਿ ਸੁੱਤੇ ਸਿੱਧ ਮਿਲੀ ਕੋਈ ਚੀਜ਼ ਬਾਰੇ ਬੰਦੇ ਨੂੰ ਪਤਾ ਹੀ ਕੋਈ ਨਹੀਂ। ਆਹ ਵੈਸਾਖੀ ਦਾ ਪੁਰਬ ਲੰਘੇ, ਭਾਵੇਂ ਇਹਦੇ ਨਾਲ ਪ੍ਰਕਰਨ ਨਹੀਂ ਜੁੜਦਾ, ਪਰ ਮਨ 'ਚ ਖਿਆਲ ਆਇਆ ਕਿ ਪੀਰ ਬੁੱਧੂ ਸ਼ਾਹ ਜੀ, ਉਹਨਾਂ ਦੇ ਦੋ ਪੁੱਤਰ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋਏ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਜੂਝਦਿਆਂ, ਅਤੇ ਹਜ਼ੂਰ ਨੇ ਆਪ ਉਸ ਯੁੱਧ ਦੇ ਵਿੱਚ ਤੀਰ ਚਲਾਏ ਨੇ। ਹਰੀਚੰਦ ਹਜ਼ੂਰ ਦੇ ਤੀਰ ਨਾਲ ਮਰਿਆ, ਸਤਿਗੁਰੂ 'ਤੇ 3 ਤੀਰ ਉਹਨੇ ਚਲਾਏ, ਪਹਿਲਾ ਘੋੜੇ ਕੋਲੋਂ ਨਿਕਲਿਆ, ਦੂਸਰਾ ਹਜ਼ੂਰ ਦੇ ਕੰਨ ਕੋਲੋਂ ਨਿਕਲਿਆ ਜੋ ਬਚਿੱਤਰ ਨਾਟਕ 'ਚ ਦਸਮ 'ਚ ਹੈ, ਅਤੇ ਤੀਸਰਾ ਸਤਿਗੁਰੂ ਜੀ ਦੀ ਪੇਟੀ ਜਿਹੜੀ ਸੀ ਲੱਕ ਨਾਲ ਬੰਨੀ ਹੋਈ ਉਹਨੂੰ ਵੱਜਾ ਸਿੱਧਾ ਪੇਟ ਵਿੱਚ, ਪੇਟੀ ਵਿੱਚੋਂ ਲੰਘ ਕੇ ਉਹ ਥੋੜ੍ਹਾ ਜਿਹਾ ਤੀਰ ਹਜ਼ੂਰ ਦੇ ਬਦਨ ਵਿੱਚ ਚੁੰਝ ਚੁਭੀ, ਚਿੰਚ ਚਰਮਨ ਕਸ਼ੂ ਨਾ ਘਾਇ ਆਇਨ, ਕਹਿਣ ਲੱਗੇ ਉਹ ਚੁੰਝ ਚਿੱਬੀ ਜ਼ਰੂਰ ਪਰ ਧੰਨ ਗੁਰੂ ਗੋਬਿੰਦ ਸਿੰਘ ਨੇ ਘਾਵ ਜ਼ਖਮ ਡੂੰਘਾ ਨਹੀਂ ਸੀ, ਚੁੱਭ ਗਈ, ਪਰ ਜਦੋਂ ਕੱਢੀ ਅਤੇ ਵਿੱਚੋਂ ਥੋੜ੍ਹਾ ਜਿਹਾ ਖੂਨ ਦਾ ਤੁੱਪਾ ਨਿਕਲਿਆ। ਇਸ ਤੋਂ ਬਾਅਦ ਗੁਰੂ ਨੇ ਫਿਰ ਲਿਖਿਆ, ਜਬ ਹੈ ਬਾਣ ਲਾਗਿਓ ਤਬ ਹੈ ਰੋਸ ਜਾਗਿਓ। ਉਹ ਤੀਜਾ ਤੀਰ ਲੱਗਾ, ਵਿੱਚੋਂ ਜ਼ਖਮ ਬਣਿਆ ਨਹੀਂ, ਗਹਿਰਾ ਨਹੀਂ, ਜਬ ਹੈ ਬਾਣ ਲਾਗਿਓ ਤਬ ਹੈ ਰੋਸ ਜਾਗਿਓ, ਕਰੰਗ ਲੈ ਕਮਾਨੰਗ ਹਣਗ ਬਾਣਗ ਤਾਣਗ, ਉਹਦੇ ਵਿੱਚ ਸਾਰੀ ਉਹ ਗੱਲ ਉਹਨਾਂ ਕਹੀ। ਉੱਥੇ ਹਜ਼ੂਰ ਦੇ ਸਨਮੁਖ ਪੀਰ ਬੁੱਧੂ ਸ਼ਾਹ ਉਹਦੇ ਪੁੱਤਰ ਸ਼ਹੀਦ ਹੋਏ ਮੈਦਾਨੇ ਜੰਗ ਵਿੱਚ। ਜਿਸ ਵੇਲੇ ਜੰਗ ਸਮਾਪਤ ਹੋਇਆ, ਅਤੇ ਮਿੱਥ ਨਹੀਂ ਸਾਡਾ ਇਤਿਹਾਸ ਹੈ, ਮੈਂ ਤਾਂ ਇਹ ਨਾਂ ਲੈਣਾ ਕਿਉਂਕਿ ਕਈ ਵਾਰੀ ਸਾਡੀ ਚੇਤਾ ਸ਼ਕਤੀ ਵਿੱਚੋਂ ਗੁਰਮੁਖ ਰੂਹਾਂ ਸ਼ਹੀਦ ਮੁਰੀਦ ਵਿਸਰਦੇ ਜਾਂਦੇ ਪਏ ਨੇ। ਭਾਵੇਂ ਟਿਊਕ ਮਾਤਰ ਹੀ ਯਾਦ ਕਰੀਏ, ਘੱਟੋ ਘੱਟ ਉਹਨਾਂ ਦੀ ਯਾਦ ਉਹਨਾਂ ਦੇ ਇਤਿਹਾਸ ਨੂੰ ਕਾਇਮ ਰੱਖੇਗੀ। ਹਜ਼ੂਰ ਨੇ ਜੰਗ ਤੋਂ ਬਾਅਦ ਕਿਹਾ, ਪੀਰ ਜੀ ਸਾਨੂੰ ਹਮਦਰਦੀ ਹੈ ਤੁਹਾਡੇ ਪੁੱਤਰ ਮੈਦਾਨੇ ਜੰਗ ਵਿੱਚ ਸ਼ਹੀਦ ਹੋਏ ਨੇ ਜੋ ਪੀਰ ਸਾਹਿਬ ਨੇ ਸ਼ਬਦ ਕਹਿ ਉਹਨੂੰ ਗੁਰਪ੍ਰਤਾਪ ਸੂਰਜ 'ਚ ਲਿਖਿਆ ਹੈ ਕਿ ਪੀਰ ਜੀ ਦੇ ਚਿਹਰੇ 'ਤੇ ਰੰਚਕ ਮਾਤਰ ਵੀ ਕੋਈ ਖੇਦ ਨਹੀਂ ਸੀ ਕੋਈ ਦੁੱਖ ਅਫਸੋਸ ਦਾ ਚਿੰਨ੍ਹ ਨਹੀਂ ਤੇ ਹੱਥ ਕਰਕੇ ਨਹੀਂ ਦੋ ਤਰ੍ਹਾਂ ਨਾਲ ਅਸੀਂ ਭਾਣਾ ਮੰਨਣੇ ਚੇਤੇ ਰੱਖਿਓ ਕਈ ਬੰਦੇ ਹੱਥ ਕਰਕੇ ਨਹੀਂ ਰੋਂਦੇ ਕਿਉਂਕਿ ਲੋਕਾਂ ਵਿੱਚ ਮੈਂ ਕਹਿ ਕੇ ਆਇਆ ਭਾਣਾ ਮੰਨਣਾ ਚਾਹੀਦਾ ਰੋਣਾ ਨਹੀਂ ਚਾਹੀਦਾ ਪਰ ਇਕੱਲੇ ਬੈਠੇ ਕਈ ਵਾਰੀ ਰੋਂਦੇ ਨੇ ਹੱਥ ਕਰਕੇ ਜਿਹੜੇ ਮੰਨਦੇ ਨੇ ਕਈ ਵਾਰੀ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਜਿਹੜੇ ਸਿਮਰਨ ਕਰਕੇ ਮਾਲਕ ਦੀ ਆਗਿਆ ਨੂੰ ਖਿੜੇ ਮੱਥੇ ਮੰਨਦੇ ਨੇ ਉਹ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹੱਠ ਕਰਕੇ ਸਮਝਿਓ ਅੰਦਰ ਨਹੀਂ ਮੰਨਦਾ ਪਰ ਸਮਾਜ ਨੂੰ ਖੁਸ਼ ਰੱਖਣ ਲਈ ਮੇਰੀਆਂ ਅੱਖਾਂ 'ਚ ਅੱਥਰੂ ਨਾ ਆਵੇ ਬੰਦਾ ਯਤਨ ਕਰਦਾ ਮਨ ਨੂੰ ਵਾਰ ਵਾਰ ਰੋਕਦਾ ਅੰਦਰ ਰੋਂਦਾ ਪਿਆ ਬਾਹਰੋਂ ਮਨ ਨੂੰ ਰੋਕਦਾ ਕਈ ਵਾਰੀ ਅੰਦਰੋਂ ਰੋਣੇ ਨੂੰ ਅਸੀਂ ਹੱਠ ਕਰਕੇ ਰੋਕਨੇ ਆ ਉਹ ਰੁਕੀ ਕੋਈ ਚੀਜ਼ ਬੰਦੇ ਦੇ ਅੰਦਰ ਰੋਗ ਨੂੰ ਜਨਮ ਦਿੰਦੀ ਹੈ ਪਰ ਇੱਕ ਉਹ ਨੇ ਜਿਹੜੇ ਸਿਮਰਨ ਵਿੱਚ ਜੁੜੇ ਨੇ ਉਹਨਾਂ ਨੂੰ ਸੁਖਮਨੀ ਸਾਹਿਬ ਵਿੱਚ ਗੁਰੂ ਜੀ ਨੇ ਦੋ ਤੁਕਾਂ ਵਿੱਚ ਜੀਵਨ ਦੱਸਿਆ ਕਿ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਅਡੋਲ ਨੇ ਅੰਦਰੋਂ ਅਗਲੀ ਤੋਕੇ ਹੱਠ ਕਰਕੇ ਨਹੀਂ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਉਹਨਾਂ ਦਾ ਹਿਰਦਾ ਕੌਲ ਜਿਹੜਾ ਉਹ ਖਿੜਿਆ ਰਹਿੰਦਾ ਆਸਨ ਵੀ ਅਡੋਲ ਤੇ ਹਿਰਦਾ ਕਮਲ ਖਿੜੇ ਵਿੱਚ ਰੁੱਖਾਂ ਨਹੀਂ ਹਜ਼ੂਰ ਨੇ ਜਦੋਂ ਕਿਹਾ ਤੇ ਉਹਨੇ ਸ਼ਬਦ ਬੜੇ ਸੋਹਣੇ ਕਹੇ ਪੀਰ ਜੀ ਨੇ ਕਿਹਾ ਕਹਿਣ ਲੱਗੇ ਮਹਾਰਾਜ ਮਮ ਪੁੱਤਰ ਮਰੇ ਸ਼ੁਭ ਥਾਨਾ ਮੇਰੇ ਪੁੱਤਰ ਸਹੀ ਟਿਕਾਣੇ ਤੇ ਮਾਰੇ ਗਏ ਸਹੀ ਵਕਤ ਸਹੀ ਸਥਾਨ ਤੇ ਤੁਹਾਡੀਆਂ ਅੰਮ੍ਰਿਤ ਦ੍ਰਿਸ਼ਟ ਦੇ ਸਾਹਮਣੇ ਤੁਹਾਡੀ ਰਹਿਮਤ ਭਰੀ ਨਦਰ ਸਾਹਮਣੇ ਗਏ ਮਮ ਪੁੱਤਰ ਮਰੇ ਸ਼ੁਭ ਥਾਨਾ ਇੱਕ ਤੋਰਨ ਖੇਤ ਮਹਾਨਾ ਪੁਨ ਕਾਰਜ ਤੁਮਰੇ ਆਏ ਇਮ ਕਹਿ ਵੇ ਬਿਸ਼ਤ ਸੁਧਾਏ ਘੱਟੋ ਘੱਟ ਮੈਨੂੰ ਇਸ ਗੱਲ ਦਾ ਸਕੂਨ ਹੈ ਕਿ ਧੰਨ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਕੰਮ ਆ ਗਏ ਮੇਰੇ ਪੁੱਤਰ ਉਹਨਾਂ ਦਾ ਮਰਨਾ ਸਫਲ ਹੋ ਗਿਆ ਪੁਨ ਕਾਰਜ ਤੁਮਰੇ ਆਏ ਇਮ ਕਹਿ ਵੈ ਬਿਜ ਸਦਾਏ ਮੈਂ ਸ਼ੋਕ ਕਰੇ ਮਨ ਮੇਰਾ ਮੈਂ ਜਾਣਿਓ ਲਾਭ ਵਡੇਰਾ ਮੈਂ ਇਹ ਨਹੀਂ ਕਹਿੰਦਾ ਮੈਂ ਘਾਟਾ ਪਵਾ ਕੇ ਚੱਲਿਆ ਮੈਂ ਸੱਚ ਕਹਿੰਦਾ ਕਿ ਮੈਂ ਇੱਥੋਂ ਬਹੁਤ ਕੁਝ ਖੱਟ ਕੇ ਚੱਲਿਆ ਉਹਨਾਂ ਨੂੰ ਹਜ਼ੂਰ ਨੇ ਕੀ ਦਿੱਤਾ ਪਿਆਰੇ ਮਹਿਬੂਬ ਨੇ ਆਪਣੀਆਂ ਸੋਹਣੀਆਂ ਨਿਸ਼ਾਨੀਆਂ ਦਿੱਤੀਆਂ ਕੇਸ਼ ਦਿੱਤੇ ਕੰਘਾ ਦਿੱਤਾ ਦਸਤਾਰ ਦਿੱਤੀ ਤੇ ਖੁਦ ਉਹਨਾਂ ਮੰਗਿਆ ਵੀ ਇਹ ਤੇ ਇੱਕ ਵਿਦਵਾਨ ਜਦੋਂ ਇਹ ਪਰਿਵਾਰ ਕੁਝ ਤਾਂ ਸ਼ਹੀਦ ਕਰ ਦਿੱਤੇ ਗਏ ਕੁਝ ਪਰਿਵਾਰ ਜਦੋਂ ਪਾਕਿਸਤਾਨ ਗਏ ਮੈਂ ਸਿਰਫ ਬੇਨਤੀ ਕਰ ਰਿਹਾ ਕਈ ਵਾਰੀ ਮਿਲੀ ਕੋਈ ਚੀਜ਼ ਦੀ ਕੀਮਤ ਨਹੀਂ ਕਿਉਂਕਿ ਸੁੱਤੇ ਸਿੱਧ ਮਿਲ ਗਈ ਹੈ ਇਹ ਪਰਿਵਾਰ ਪਾਕਿਸਤਾਨ ਗਏ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇੱਕ ਜਗ੍ਹਾ ਲਿਖਿਆ ਸੀ ਮੈਨੂੰ ਇਹ ਨਹੀਂ ਯਾਦ ਕਿਉਂਕਿ ਪੁਸਤਕਾਂ ਜ਼ਿਆਦਾ ਕਈ ਵਾਰੀ ਪੜ੍ਹ ਕੇ ਵਿਸਰਦਾ ਮਨ ਪਰ ਇਹ ਗੱਲ ਚੇਤੇ ਵੇ ਜਦੋਂ ਪਰਿਵਾਰ ਦੇ ਜੀ ਮਿਲੇ ਤੇ ਉਹਨਾਂ ਦੇ ਚਿਹਰੇ ਸਾਬਤ ਸਨ ਸਾਬਤ ਸੂਰਤ ਸਨ ਬੈਠੇ ਕਿਸੇ ਮਜ਼ਾਕ ਨਾਲ ਪੁੱਛ ਲਿਆ ਕਿ ਤੁਸੀਂ ਲਬਾਂ ਨਹੀਂ ਕਤਰਦੇ ਕੱਟਦੇ ਨਹੀਂ ਉੱਥੇ ਕਹਿੰਦੇ ਨੇ ਉਹ ਨੌਜਵਾਨ ਸੀ ਜਿਹੜਾ ਪੀਰ ਜੀ ਦੀ ਅੰਸ਼ ਵੰਸ਼ ਵਿੱਚੋਂ ਉਹਨੇ ਆ ਸ਼ਬਦ ਕਹਿਣ ਲੱਗੇ ਅਸੀਂ ਇਹ ਦਾਤ ਆਪਣੇ ਪੁੱਤਰ ਦੇ ਕੇ ਲੈ ਕੇ ਆਏ ਸਾਂ ਤੁਹਾਡੇ ਤੇ ਗੁਰੂ ਨੇ ਤਰੁੱਠ ਕੇ ਸੁੱਤੇ ਸਿੱਧ ਦੇ ਦਿੱਤੀ ਸੀ ਦੇਖੋ ਕਹਿੰਦੇ ਅਸੀਂ ਇਹ ਦਾਤ ਪੁੱਤਰ ਦੇ ਕੇ ਸਾਡੇ ਵੱਡੇ ਲੈ ਕੇ ਆਏ ਖੈਰ ਮੈਂ ਆਪਣੇ ਪ੍ਰਕਰਨ ਵੱਲ ਆਵਾਂ ਕਈ ਵਾਰੀ ਮਿਲੀ ਕੋਈ ਸੁੱਤੇ ਸਿੱਧ ਵਸਤੂ ਜਿਹੜੀ ਹੈ ਉਹਦੀ ਕਦਰ ਨਹੀਂ ਬੰਦਾ ਜਾਣਦਾ ਪਰਮਾਤਮਾ ਨੇ ਜਿਹੜੇ ਸਾਨੂੰ ਕਰਮ ਇੰਦਰੇ ਗਿਆਨ ਇੰਦਰੇ ਦਿੱਤੇ ਇਹਨਾਂ ਵਿੱਚੋਂ ਕਿ ਸਾਨੂੰ ਕੰਨ ਦਿੱਤੇ ਕਿਉਂਕਿ ਅੱਜ ਸਿਰਫ ਅਸੀਂ ਸੁਣਨ ਦੀ ਗੱਲ ਕਰਨੀ ਹੈ ਸੁਣਨਾ ਹੀ ਸ਼ੁਰੂ ਕਰ ਦਈਏ ਤੇ ਬਹੁਤ ਕੁਝ ਸੁਣਨ ਨਾਲ ਮਿਲ ਸਕਦਾ ਕੰਨਾਂ ਦਾ ਕੰਮ ਹੈ ਕਿ ਬਾਹਰ ਦੇ ਬੋਲੇ ਹੋਏ ਸ਼ਬਦ ਸਾਡੇ ਅੰਦਰ ਪਹੁੰਚਾਉਂਦੇ ਨੇ ਜਿਹੜੇ ਸ਼ਬਦ ਸਾਡੇ ਅੰਦਰ ਪਹੁੰਚਦੇ ਨੇ ਸਾਡੇ ਮਨ ਵਿੱਚੋਂ ਹਰਕਤ ਖਿਆਲ ਪੈਦਾ ਕਰਦੇ ਨੇ ਤੇ ਕਈ ਵਾਰੀ ਉਹ ਖਿਆਲ ਹੀ ਚੰਗੇ ਕਰਮਾਂ ਨੂੰ ਜਨਮ ਦਿੰਦੇ ਨੇ ਤੇ ਚੰਗੇ ਕਰਮਾਂ ਵਿੱਚੋਂ ਚੰਗੇ ਜੀਵਨ ਦੀ ਉਸਾਰੀ ਹੁੰਦੀ ਹੈ ਜੋ ਅਸੀਂ ਸੁਣਨੇ ਆ ਸੁਣਿਆ ਹੋਇਆ ਅੰਦਰ ਜਾਂਦਾ ਹਰ ਸ਼ਬਦ ਚੰਗਾ ਜਾਂ ਮੰਦਾ ਆਪਣਾ ਪ੍ਰਭਾਵ ਇਨਸਾਨ ਦੇ ਅੰਦਰ ਜ਼ਰੂਰ ਪਾਉਂਦਾ ਹੈ, ਕਿਉਂਕਿ ਬੰਦਾ ਜਿਸ ਦਿਨ ਬੋਲਣਾ ਸ਼ੁਰੂ ਕੀਤਾ, ਯਾਦ ਰੱਖੋ ਇਹਦੀ ਜ਼ਬਾਨ ਬਾਂਦ ਵਿੱਚ ਖੁੱਲੀ ਏ, ਪਹਿਲਾਂ ਇਹਦੇ ਕੰਨਾਂ ਵਿੱਚ ਸ਼ਬਦ ਪਿਆ ਸੀ, ਸੁਣਨ ਤੋਂ ਬਿਨਾਂ ਤਾਂ ਬੋਲਣਾ ਵੀ ਨਹੀਂ ਆਉਂਦਾ। ਮਾਂ ਨੇ ਬੱਚੇ ਨੂੰ ਪਾਲਿਆ, ਉਹ ਮਾਂ ਨੂੰ ਦੇਖਦਾ ਅੱਖਾਂ ਨਾਲ, ਪਰ ਜਦੋਂ ਬੋਲਣਾ ਸ਼ੁਰੂ ਕਰਦਾ, ਹਾਲਾਂਕਿ ਉਹਨੂੰ ਅੱਖਰਾਂ ਦੀ ਕੋਈ ਪਹਿਚਾਣ ਨਹੀਂ, ਇਹ ਵੀ ਕੋਈ ਪਤਾ ਨਹੀਂ ਕਿ ਜਿਸ ਘਰ 'ਚ ਮੈਂ ਜੰਮਿਆ ਇਹਦਾ ਕਲਚਰ, ਇਹਦਾ ਧਰਮ, ਇਹਦੀ ਸੱਭਿਅਤਾ, ਇਹਦੀ ਬੋਲੀ ਕੀ ਏ। ਪਰ ਕੰਨਾਂ ਵਿੱਚ ਪਈ ਹੋਈ ਸ਼ਬਦ ਜਦੋਂ ਸਰੋਤ ਬਣਦੀ ਏ, ਤੇ ਇੱਕੋ ਦਮ ਉਸ ਬੱਚੇ ਨੂੰ ਜੋ ਕੁਝ ਮਾਂ ਬੋਲਦੀ ਉਹ ਕੁਝ ਕੰਨਾਂ ਨਾਲ ਸੁਣ ਕੇ ਬੋਲਣ ਦੀ ਜਾਚ ਆ ਜਾਂਦੀ, ਕਿਉਂਕਿ ਪਹਿਲਾਂ ਇਨਸਾਨ ਸੁਣਦਾ ਫਿਰ ਇਨਸਾਨ ਬੋਲਦਾ, ਸੁਣਨ ਤੋਂ ਬਿਨਾਂ ਬੋਲਿਆ ਨਹੀਂ ਜਾਂਦਾ। ਪਰ ਇੱਥੇ ਗੁਰੂ ਜੀ ਨੇ ਅੱਜ ਬੜੀ ਸੋਹਣੀ ਸਾਨੂੰ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਕੁਝ ਲੋਕ ਕੰਨ ਕਰਕੇ ਸੁਣਦੇ ਨੇ ਤੇ ਕੁਝ ਭਾਵਨਾ ਵਾਲੇ ਲੋਕ ਮਨ ਕਰਕੇ ਸੁਣਦੇ। ਕੰਨ ਨਾਲ ਸੁਣਾਂਗੇ ਤੇ ਮਨ ਨਾਲ ਸੁਣਨ ਦੀ ਜਾਂਚ ਆਵੇਗੀ। ਜਿਸ ਬੰਦੇ ਨੇ ਕੰਨ ਨਾਲ ਨਹੀਂ ਸੁਣਿਆ ਗੁਰਮੁਖ, ਉਹਨੂੰ ਮਨ ਨਾਲ ਸੁਣਨ ਦੀ ਕਿੱਦਣ ਜਾਂਚ ਆਏਗੀ। ਹਜ਼ੂਰ ਨੇ ਕਿਹਾ ਆਪਣੇ ਕੰਨਾਂ ਨਾਲ ਸਿਰਫ ਇੱਕੋ ਕੰਮ ਕਰ, ਤੂੰ ਪਰਮਾਤਮਾ ਦਾ ਨਾਮ ਸੁਣਨਾ ਸ਼ੁਰੂ ਕਰ, ਕੀਰਤਨ ਸੁਣਨਾ ਸ਼ੁਰੂ ਕਰ, ਫਿਰ ਤੈਨੂੰ ਸਾਰੀਆਂ ਤਾਕਤਾਂ ਮਿਲਣਗੀਆਂ। ਤੇ ਜਿੰਨਾ ਕੋਈ ਬੰਦਾ ਜ਼ਿਆਦਾ ਡੂੰਘੀ ਸਰੋਤ ਵਾਲਾ ਹੋਵੇਗਾ ਗੁਰਮੁਖੋ, ਉਹਨਾਂ ਬੰਦੇ ਦਾ ਜੀਵਨ ਗੌਰਾ ਭਾਰਾ ਅੰਦਰੋਂ ਜੀਵਨ ਹੋਵੇਗਾ, ਤੇ ਜਿੰਨਾ ਬੰਦਾ ਜ਼ਿਆਦਾ ਬੜਬੋਲਾ ਹੋਵੇਗਾ, ਖਿਮਾ ਕਰਿਓ, ਉਹਨਾਂ ਅੰਦਰੋਂ ਖਾਲੀ ਹੋਵੇਗਾ। ਇਹ ਨਿਸ਼ਾਨੀ ਹੈ ਬਾਣੀ ਮੁਤਾਬਕ, ਜਿੰਨਾ ਬੰਦਾ ਅੰਦਰੋਂ ਗਹਿਰਾ ਸੁਣਦਾ ਹੈ। ਹੁਣ ਸੁਣਨਾ ਨਾਮ ਕਿਵੇਂ ਨੇ? ਇੱਕ ਤਾਂ ਚਲੋ ਆ ਬਾਣੀ ਸੁਣਨੇ ਆ, ਕੀਰਤਨ ਸੁਣਿਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਿਆ, ਭਲੇ ਪੁਰਖਾਂ ਦੇ ਮਹਾਂਪੁਰਖਾਂ ਦੇ ਬਚਨ ਸੁਣੇ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਵਿਚਾਰ ਸੁਣੀ ਜਾਂ ਉਪਦੇਸ਼ ਸੁਣਿਆ। ਇੱਕ ਇਹ ਵੀ ਸੁਣਨਾ, ਪਰ ਇਹ ਵੀ ਸੁਣਨਾ ਵਿਅਰਥ ਨਹੀਂ। ਕਈ ਵਾਰੀ ਅਸੀਂ ਸ਼ਬਦ ਕਾਹਲੀ 'ਚ ਕਹਿ ਦਿੰਦੇ ਹਾਂ, ਲਓ ਜੀ ਇੰਨੇ ਸਾਲ ਹੋ ਗਏ ਤੁਹਾਨੂੰ ਕੋਈ ਫਾਇਦਾ ਨਹੀਂ ਸੁਣਦਾ। ਨਹੀਂ ਗੁਰਮੁਖ, ਮੇਰਾ ਖਿਆਲ ਹੈ ਕਿ ਥੋੜ੍ਹਾ ਜਿਹਾ ਪੋਜ਼ਟਿਵ ਬੰਦਾ ਸੋਚਣਾ ਸ਼ੁਰੂ ਕਰੇ ਕਿ ਘੱਟੋ ਘੱਟ ਜਿਹੜੇ ਸਾਲ ਇਹਨੇ ਸੁਣੇ ਨੇ, ਸੁਣਦੇ ਹੋਏ ਦਾ ਤਾਂ ਸਮਾਂ ਸਫਲ ਹੋਇਆ ਨਾ, ਅਸਲ ਹੋਣਾ ਗੱਲ ਵੱਖਰੀ ਹੈ। ਪਰ ਜੇ ਉਹ 2 ਘੰਟੇ 4 ਘੰਟੇ ਬੈਠਾ, ਉਹਦੇ ਕੰਨਾਂ 'ਚ ਆਵਾਜ਼ ਪਈ, ਅਤੇ ਜਿਹੜਾ ਵਕਤ ਉਹਦਾ ਸਰੋਤ ਵਿੱਚ ਨਿਕਲਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ, ਉਹ ਵਕਤ ਉਹਦਾ ਸਫਲ ਹੋਇਆ। ਕਦੀ ਨਹੀਂ ਆਪਾਂ ਕਹਿ ਸਕਦੇ ਕਿ ਤੇਰਾ ਵਕਤ ਵਿਅਰਥ ਗਿਆ। ਸੁਣਨਾ, ਹਜ਼ੂਰ ਨੇ ਕਿਹਾ ਤੂੰ ਨਾਮ ਸੁਣ, ਅਤੇ ਜਦੋਂ ਬੰਦਾ ਸੁਣਨ ਆਵੇ। ਵੈਸੇ ਤਾਂ ਸੰਗਤ ਵਿੱਚ ਹਰ ਬੰਦੇ ਦੀ ਆਪੋ ਆਪਣੀ ਬਿਰਤੀ, ਜਦੋਂ ਆਪਾਂ ਆਉਂਦੇ ਹਾਂ, ਮੈਂ ਇੱਕ ਬੇਨਤੀ ਹੋਰ ਜ਼ਰੂਰ ਕਰਦੇ ਹਾਂ, ਅਸੀਂ ਜਿਤਨੇ ਵੀ ਆਏ ਹਾਂ, ਮੈਂ ਹੀ ਵਿੱਚ ਸ਼ਾਮਲ ਹਾਂ, ਜਦੋਂ ਅਸੀਂ ਗੁਰੂ ਸਾਹਿਬ ਦੇ ਦਰ 'ਤੇ ਕਿਤੇ ਸੰਗਤ ਵੀ ਜਾਂਦੇ ਹਾਂ, ਸਾਡੇ ਬਹੁਤ ਸਾਰੇ ਆਪਣੇ ਵਿਚਾਰ ਹੁੰਦੇ ਨੇ, ਅਤੇ ਸਾਡੇ ਮਨ ਦਾ ਆਪਣਾ ਸ਼ੀਸ਼ਾ ਹੁੰਦਾ। ਹਰ ਬੰਦੇ ਨੂੰ ਅਸੀਂ ਆਪਣੇ ਨਜ਼ਰੀਏ ਨਾਲ ਦੇਖਦੇ ਹਾਂ, ਉਹਨੂੰ ਜੋਖਦੇ ਹਾਂ, ਅਤੇ ਵੇਖਣ ਤੋਂ ਬਾਅਦ ਉਹਦੇ ਸੰਬੰਧੀ ਫੁਰਨੇ ਪੈਦਾ ਕਰਦੇ ਹਾਂ, ਬੋਲਣ ਵਾਲੇ ਦੇ ਸੰਬੰਧੀ, ਪ੍ਰਬੰਧ ਦੇ ਸੰਬੰਧ ਵਿੱਚ, ਚੁਗਿਰਦੇ ਘੁੰਮਣ ਵਾਲਿਆਂ ਦੇ ਸੰਬੰਧ ਵਿੱਚ, ਸਾਡੇ ਆਪੋ ਆਪਣੇ ਵਿਚਾਰ ਹੁੰਦੇ ਨੇ। ਫਿਰ ਕਈ ਵਾਰੀ ਕੀ ਬੰਦਾ ਕਰਦਾ, ਜਦੋਂ ਇਹੋ ਜਿਹੇ ਵਿਚਾਰਾਂ ਦੀ ਕੈਂਚੀ ਲੈ ਕੇ, ਫੁਰਨੇ ਲੈ ਕੇ ਤੁਰਿਆ ਜਾਂਦਾ, ਇੱਕ ਦਿਨ ਐਸਾ ਹੁੰਦਾ ਕਿ ਬੰਦਾ ਸੁਣੀ ਤਾਂ ਜਾਂਦਾ ਪਰ ਅੰਦਰ ਅਸਰ ਨਹੀਂ ਕਬੂਲਦਾ। ਇਸ ਕਰਕੇ ਕਿਉਂਕਿ ਸੁਣਨ ਤੋਂ ਬਾਅਦ ਉਹਨੇ ਖਿਆਲ ਚੰਗੇ ਸ਼ਾਇਦ ਨਹੀਂ ਬਣਾਏ। ਇੱਥੇ ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਗੁਰੂ ਨਾਨਕ ਪ੍ਰਕਾਸ਼ ਵਿੱਚ ਸਰੋਤ ਦੇ ਸੰਬੰਧ ਵਿੱਚ ਇੱਕ ਸ਼ਬਦ ਕਿਹਾ। ਹਜ਼ੂਰ ਨੇ ਕਿਹਾ ਕਿ 5 ਤਰ੍ਹਾਂ ਦੇ ਸਰੋਤੇ ਨੇ ਕਿ ਜਿਹੜੇ ਕੀਰਤਨ, ਵਿਚਾਰ, ਸ਼ਬਦ, ਬਾਣੀ ਸੁਣਨ ਆਉਂਦੇ। ਕਹਿੰਦੇ ਨੇ ਨਾ, 5 ਵਿੱਚੋਂ 4 ਤਰ੍ਹਾਂ ਦੇ ਸਰੋਤੇ ਉਹ ਸਮਾਂ ਤਾਂ ਸਫਲ ਕਰ ਜਾਂਦੇ ਨੇ ਜਦੋਂ ਬੈਠੇ ਨੇ, ਪਰ ਵਕਤ ਨਿਕਲਣ ਤੋਂ ਬਾਅਦ ਵੀ ਅੰਦਰ ਦੀ ਤਰੱਕੀ, ਰੁਖਾਨੀਅਤ ਦੀ ਤਰੱਕੀ ਨਹੀਂ ਹੁੰਦੀ। ਅਤੇ ਚਾਹੀਦਾ ਵੀ ਹਰ ਥਾਂ ਮੈਂ ਬੇਨਤੀ ਕਰਦਾ ਆ ਰਿਹਾ, ਇੱਥੇ ਵੀ ਸ਼ਬਦ ਦੁਹਰਾ ਦਿਆਂ, ਅਸੀਂ ਕੋਈ ਨਹੀਂ ਚਾਹੁੰਦੇ ਕਿ ਜਿਹੜੀ ਸਾਡੀ ਆਰਥਿਕ ਹਾਲਤ ਪਿਛਲੇ ਸਾਲ ਸੀ, ਇਸ ਸਾਲ ਵੀ ਇਹ ਹੋਵੇ। ਅਸੀਂ ਚਾਹੁੰਦੇ ਹਾਂ ਜੇ ਪਿਛਲੇ ਸਾਲ ਮੈਂ ਲੱਖ ਕਮਾਇਆ, ਅਤੇ ਘੱਟੋ ਘੱਟ ਇਸ ਸਾਲ ਕਮਾਈ ਵਧਣੀ ਚਾਹੀਦੀ ਹੈ, ਮੈਂ 1.5 ਲੱਖ 1.5 ਲੱਖ ਕਮਾਵਾਂ ਚਾਹੁੰਦੇ ਹਾਂ। ਜੇ ਪਿਛਲੇ ਸਾਲ ਮੇਰਾ ਬੱਚਾ ਸਕੂਲ ਵਿੱਚ ਗਏ
ਤੇ ਜਿਸ ਕਲਾਸ 'ਚ ਪੜ੍ਹ ਰਿਹਾ ਅਗਲੇ ਸਾਲ ਉਹ ਅਗਲੀ ਕਲਾਸ 'ਚ ਹੋਣਾ ਚਾਹੀਦਾ, ਨਾ ਕਿ ਉਹ ਪਿਛਾ ਜਾਏ। ਅਸੀਂ ਚਾਹੁੰਦੇ ਹਾਂ ਜੋ ਬਿਜ਼ਨਸ ਮੈਂ ਕਰ ਰਿਹਾ ਉਹ ਵਧੇ, ਜੋ ਮੈਂ ਕਮਾ ਰਿਹਾ ਉਹ ਵਧੇ, ਜੋ ਤਾਲੀਮ ਲੈ ਰਿਹਾ ਉਹ ਵਧੇ। ਬੰਦਾ ਬਾਹਰ ਮੁਖੀ ਹਰ ਚੀਜ਼ ਵਧਾਉਣੀ ਚਾਹੁੰਦਾ ਹੈ, ਪਰ ਅਫਸੋਸ ਕਿ ਅੰਦਰ ਦੀ ਅਵਸਥਾ ਨੂੰ ਅੱਗੇ ਲਿਜਾਣ ਵਾਲਾ ਕੋਈ ਟਾਵਾਂ ਟਾਵਾਂ ਹੁੰਦਾ ਹੈ। ਕਦੀ ਸਾਲ ਬਾਅਦ ਨਿਰੀਖਣ ਕਰੇ ਕਿ ਜਿਹੜੀਆਂ ਭੈੜੀਆਂ ਬਿਰਤੀਆਂ ਸਾਲ ਪਹਿਲਾਂ ਸਨ ਅੱਜ ਸਾਲ ਬਾਅਦ ਵੀ ਉਹ ਨੇ, ਤੇ ਜੇ ਭੈੜੀ ਬਿਰਤੀ ਵੱਧਦੀ ਗਈ ਸਰੀਰ ਮੌਤ ਵਾਲੇ ਪਾਸੇ ਚਲਾ ਜਾਏਗਾ, ਆਤਮਾ ਜਨਮ ਮਰਨ ਵੱਲ ਚਲੀ ਜਾਏਗੀ। ਜੇ ਰੂਹਾਨੀਅਤ ਮੰਜ਼ਿਲ ਵੱਲ ਵਧੇਗਾ ਸਰੀਰ ਕਬਰਾਂ ਵਿੱਚ ਜਾਏਗਾ ਤੇ ਆਤਮਾ ਪਰਮਾਤਮਾ ਦੇ ਘਰ ਵੀ ਚਲੀ ਜਾਏ, ਕਿਉਂਕਿ ਪੰਜਾਂ ਤੱਤਾਂ ਦਾ ਬਣਿਆ ਸਰੀਰ, ਹਰ ਤੱਤ ਤੱਤ ਵਿੱਚ ਸਮਾਉਂਦਾ ਹੈ। ਤੇ ਬਾਣੀ ਨੇ ਇਸ ਗੱਲ ਦੀ ਗਵਾਹੀ ਦਿੱਤੀ ਹੈ, ਪਵਣੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ। ਇਹ ਸਾਰੀ ਅਸੀਂ ਸੁਣਾਉਂਦੇ ਹਾਂ, ਪਵਨ ਵਿੱਚ ਪਵਨ ਸਮਾਈ, ਅੱਗ ਵਿੱਚ ਅੱਗ ਸਮਾਈ, ਮਿੱਟੀ ਵਿੱਚ ਮਿੱਟੀ ਸਵਾਈ, ਪਾਣੀ ਵਿੱਚ ਪਾਣੀ ਸਮਾਇਆ। ਪਰ ਇੱਕ ਦਿਨ ਇਹ ਭੋਗ ਸੀ, ਕਿਤੇ ਕੋਈ ਸੱਜਣ ਪੜ੍ਹ ਰਹੇ ਸਨ ਤੇ ਮਨ ਵਿੱਚੋਂ ਆਵਾਜ਼ ਆਈ, ਉਹ ਮਨਾ ਸਾਡੇ ਨਾਲੋਂ ਤਾਂ ਪੰਜਾਂ ਤੱਤਾਂ ਦੇ ਬਣੇ ਹੋਏ ਸਰੀਰ ਦੇ ਤੱਤ ਹੀ ਚੰਗੇ ਨਿਕਲੇ, ਉਹ ਜਿੱਥੋਂ ਆਏ ਸਨ ਉਹਦੇ ਵਿੱਚ ਸਮਾ ਗਏ, ਤੇ ਜਿਹੜਾ ਪੰਜਾਂ ਤੱਤਾਂ ਦੇ ਚੋਲੇ ਵਿੱਚ ਰਿਹਾ ਉਹ ਆਤਮਾ ਥੱਲੇ ਨੂੰ ਚਲੀ ਗਈ। ਚੰਗਾ ਹੁੰਦਾ ਜੇ ਤੱਤ ਆਪਣੇ ਅਸਲੇ ਸਮਾਏ, ਆਤਮਾ ਪਰਮਾਤਮਾ ਵੱਲ ਤੁਰਦੀ, ਜਿਹੜੀ ਸਰੋਤ ਹੈ। ਕਿਉਂਕਿ ਗੁਰੂ ਰਾਮਦਾਸ ਜੀ ਨੇ ਕਿਹਾ, ਭਾਈ ਸੁਣੋ ਅਕਥ ਦੇ ਨਾਮ ਨੂੰ, ਜਿਹੜੀ ਸਰੋਤ ਹੈ। ਸਰੋਤਾਂ ਆਮ ਤੌਰ 'ਤੇ ਜਦੋਂ ਪਾਉਂਦਾ ਹੈ ਗੁਰੂ ਘਰ ਵਿੱਚ, ਆਪਾਂ ਆਪਣੇ ਘਰਾਂ ਦੀ ਗੁਰੂ ਘਰ ਦੀ ਗੱਲ ਕਰੀਏ ਤੇ ਬਹੁਤ ਵੱਡਿਆਂ ਭਾਗਾਂ ਵਾਲੇ ਉਹ ਗੁਰੂ ਅਸਥਾਨ ਨੇ। ਮੈਂ ਸ਼ਬਦ ਕਹਿ ਰਿਹਾ, ਸਥਾਨ ਸਾਰੇ ਕੁਝ ਹੈ ਨੇ, ਜਿਨ੍ਹਾਂ ਅਸਥਾਨਾਂ ਉੱਤੇ ਕੇਵਲ ਭਾਵਨਾ ਵਾਲੇ ਅਤੇ ਗੁਰੂ ਦੇ ਚਰਨਾਂ ਵਿੱਚੋਂ ਗੁਣ ਗ੍ਰਹਿਣ ਕਰਨ ਵਾਲੇ ਸੱਜਣ ਹੁੰਦੇ। ਹਜ਼ੂਰ ਨੇ ਕਿਹਾ ਪੰਜ ਤਰ੍ਹਾਂ ਦੇ ਸਰੋਤੇ ਨੇ, ਰਬਾਬੀ ਜਾਂ ਵਾਜਾ ਖੋਲ੍ਹਦੇ ਨੇ ਗੁਰੂ ਕੇ ਕੀਰਤਨੀ, ਕੀਰਤਨ ਸ਼ੁਰੂ ਹੋਇਆ। ਇੱਕ ਸੱਜਣ ਆਇਆ, ਉਹ ਸਰੋਤ ਸਿਰਫ ਇੰਨੀ ਹੈ, ਉਹ ਆਉਂਦਿਆਂ ਸਾਰ ਇਹ ਦੇਖਦਾ ਵੀ ਜਿਹੜੀ ਇਹ ਸੁਰ ਲਾ ਰਹੇ ਨੇ ਇਹ ਰਾਗ ਕਿਹੜਾ। ਉਹ ਸ਼ਬਦ ਵੱਲ ਧਿਆਨ ਨਹੀਂ ਦਿੰਦਾ, ਸਿਰਫ ਰਾਗ ਦੀ ਸੁਰ ਵੱਲ ਧਿਆਨ ਦਿੰਦਾ। ਸੁਣਦਾ ਜ਼ਰੂਰ ਹੈ ਪਰ ਉਹਨੂੰ ਵੀ ਨੈਗੇਟਿਵ ਨਹੀਂ ਮੈਂ ਲੈ ਰਿਹਾ, ਉਹਦੀ ਸਰੋਤ ਸਿਰਫ ਰਾਗ ਤੱਕ ਸੀਮਤ ਹੈ। ਦੂਜਾ ਜਿਹੜਾ ਹੈ ਉਹ ਆਉਂਦਾ, ਉਹ ਦੇਖਦਾ ਵੀ ਇਹਦੇ ਸੁਰਾਂ ਲਾਉਣ ਦਾ ਢੰਗ ਕੀ ਹੋ ਜਾਏ। ਤੀਸਰਾ ਹੁੰਦਾ, ਉਹ ਦੇਖਦਾ ਜਿਹੜਾ ਤਬਲਾ ਵੱਜ ਰਿਹਾ ਇਹਦੇ ਤਾਲ ਪੂਰੇ ਨੇ, ਮਾਤਰਾ ਪੂਰੀਆਂ ਨੇ, ਜਿਸ ਤਾਲ ਨੂੰ ਵਜਾ ਰਿਹਾ ਮਾਤਰਾ ਤੋਂ ਖੋਈਦਾ ਤੇ ਨਹੀਂ। ਚੌਥਾ ਹੁੰਦਾ, ਉਹਨੂੰ ਵਿਚਾਰੇ ਨੂੰ ਇਹ ਨਹੀਂ ਪਤਾ ਤਾਲ ਦਾ, ਰਾਗ ਦਾ, ਸੁਰ ਦਾ। ਉਹ ਸੁਣ ਕੇ ਕਹਿੰਦਾ ਵਾਕਈ ਵੀ ਸਵਾਦ ਆ ਗਿਆ, ਵਾਜਾ ਬੜਾ ਸੋਹਣਾ ਵੱਜਦਾ ਹੈ, ਤੇ ਚਿਮਟੇ ਜਦੋਂ ਵੱਜਦੇ ਸਨ ਇੱਕੋ ਵਾਰੀ ਛਣਕਾਰ ਪੈ ਜਾਂਦੀ ਸੀ। ਦੇਖੋ ਦੀ ਆਪਣੀ ਸਰੋਤ ਹੈ। ਇਹਨਾਂ ਪੰਜਾਂ ਵਿੱਚ ਇੱਕ ਬੈਠਾ ਹੈ ਜਿਹੜੇ ਨੇਤਰ ਬੰਦ ਨੇ, ਸਿਰਫ ਉਹ ਸੁਣਦਾ ਪਿਆ ਜੋ ਸ਼ਬਦ ਸੁਣਾਇਆ ਜਾ ਰਿਹਾ ਇਹਦਾ ਰਸ ਕੀ ਹੈ, ਜੋ ਸੁਣਾਇਆ ਜਾ ਰਿਹਾ ਇਹਦਾ ਆਨੰਦ ਕੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ, ਵੈਸੇ ਇਤਿਹਾਸਕ ਨੇ, ਗੁਰੂ ਨਾਨਕ ਪ੍ਰਕਾਸ਼ ਦੇ ਬਾਬਾ ਜੀ ਨੇ ਕਿਹਾ, ਸਰੋਤਾ ਜਗ ਮੈਂ ਪੰਚ ਪ੍ਰਕਾਰਾ, ਸੋ ਹਾਂ ਤੁਮ ਸੋ ਕਰੂੰ ਉਚਾਰਾ। ਰਾਗ ਰਾਗ ਨਹੀਂ ਸਮਝੈ ਏਕਾ, ਦੂਜੈ ਸੁਰ ਕੋ ਲਖੈ ਬਵੇਕਾ, ਤੀਜੋ ਸੁਣੈ ਤਾਲ ਹਿਤ ਦਇਆ, ਚਤੁਰਤ ਬਾਦਤ ਕੋ ਰਸ ਲਇਆ, ਪੰਚਮ ਸ਼ਬਦ ਅਰਥ ਕੋ ਚੀਨਾ, ਤਾਤ ਪਰਜ ਸਮਝਤ ਪਰਬੀਨਾ। ਸੋ ਸਰੋਤਾ ਸਭਨ ਮਹਾਨਾ, ਉਹ ਸਰੋਤਾ ਸਭ ਤੋਂ ਮਹਾਨ ਹੈ ਜਿਹੜਾ ਗੁਰਮੁਖ ਸੁਣ ਆਇਆ ਤੇ ਇਹ ਸੁਣ ਕੇ ਤੁਰਿਆ ਕਿ ਜੇ ਮੈਂ ਕਲਾਸ ਲੈਂਦਾ ਇੱਕ ਦੁਨਿਆਵੀ ਕਿਰਤ ਕਰ ਲਈ ਤੇ ਮੈਂ ਚਾਹੁੰਦਾ ਮੈਂ ਡੇਢ ਮਿੰਟੇ ਮਹੀਨੇ ਲਈ ਜੇ ਕਲਾਸ ਲਈਏ ਮੈਂ ਪਾਸ ਹੋਵਾਂ, ਤੇ ਮਨਾ ਸੰਗਤ ਵਿੱਚ ਇੱਕ ਗੁਰੂ ਦੀ ਕਲਾਸ ਹੈ, ਜੇ ਦੋ ਘੰਟੇ ਬੈਠੇ ਦੇ ਸੰਗਤ ਵਿੱਚੋਂ ਲੈ ਕੇ ਕੀ ਤੁਰਿਆ। ਉਹ ਸਰੋਤਾ ਮਹਾਨ ਹੈ ਜਿਹੜਾ ਸ਼ਬਦ ਅਰਸ ਨੂੰ ਜਾਣਦਾ, ਰਸ ਲੈਂਦਾ। ਜਦੋਂ ਅਸੀਂ ਸੁਣਾਂਗੇ ਬਾਣੀ ਗੁਰਮੁਖੋ, ਸਰੋਤ ਸਾਡੇ ਅੰਦਰ ਅਸਰ ਕਰੇਗੀ। ਸਤਿਗੁਰੂ ਨੇ ਬਾਣੀ ਵਿੱਚ ਸ਼ਬਦ ਕਹੇ ਨੇ, ਇਨਸਾਨ ਆਏ ਇਸ ਕਰਕੇ ਵੇ ਆਇਓ ਸੁਣਨ ਪੜ੍ਹਨ ਕੋ, ਪਹਿਲਾਂ ਸੁਣੇਗਾ ਤਾਂ ਪੜ੍ਹਨ ਆਏਗਾ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ ਬਿਰਥਾ ਜਨਮ ਪਰਾਹੀ। ਜੇ ਕੀਰਤਨ ਸੁਣੇਗਾ ਤੇ ਫਿਰ ਤੇਰੇ ਮਨ 'ਚ ਇੱਕ ਚਾਹ ਪੈਦਾ ਹੋਵੇਗਾ। ਉਹ ਚਾਹ ਕੀ ਹੈ? ਬਾਬਾ ਜੀ ਨੇ ਕਿਹਾ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ। ਤੇਰਾ ਨਾਮ ਰੋਜ਼ ਸੁਣਦਿਆਂ ਸੁਣਦਿਆਂ ਇੱਕ ਚਾਹ ਹੋ ਗਿਆ ਵੀ ਜਿਹਨੂੰ ਰੋਜ਼ ਸੁਣਿਆ ਜਾਂਦਾ ਉਹਨੂੰ ਵੇਖੀਏ ਤੇ ਸਹੀ, ਸੁਣੇਗਾ ਤੇ ਵੇਖਣ ਦਾ ਚਾਹ ਬਣੇਗਾ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਹੋ। ਮੇਰੇ ਮਨ 'ਚ ਚਾਹ ਆਇਆ ਆਪਣੇ ਸਾਈਂ ਨੂੰ ਦੇਖਣ ਦਾ, ਪਰ ਸੁਣਨ ਤੋਂ ਬਾਅਦ ਥੋੜ੍ਹਾ ਜਿਹਾ ਇੱਥੇ ਹੋਰ ਅਸੀਂ ਬਾਣੀ 'ਚ ਟੁੱਬੀ ਮਾਰੀਏ। ਦੇਖੋ ਕਈ ਵਾਰੀ ਅਸੀਂ ਇਕੱਲੇ ਵੀ ਆਪਣੇ ਆਪ ਨੂੰ ਸੁਣਾਈਏ, ਇੱਕ ਤਾਂ ਕੀਰਤਨ ਹੋ ਰਿਹਾ, ਇਕੱਲੇ ਆਪਾਂ ਜਦੋਂ ਨਾਮ ਜਪੀਏ ਐਂ ਲੈ ਵਿੱਚ ਧੁਨੀ ਵਿੱਚ ਜੋ ਆਪਾਂ ਜ਼ਬਾਨ ਤੋਂ ਬੋਲਦੇ ਹਾਂ ਉਹ ਕੰਨਾਂ ਨੂੰ ਸੁਣਾਈਏ। 5 ਮਿੰਟ 10 ਮਿੰਟ ਹੋ ਸਕਦਾ, ਕਈ ਸੱਜਣ ਆਪਣੇ ਆਪਣੇ ਢੰਗ ਨਾਲ ਨਾਮ ਜਪਦੇ ਨੇ, ਪਰ ਢੰਗ ਸਾਰੇ ਚੰਗੇ, ਜੇ ਢੰਗ ਕੋਈ ਨਹੀਂ ਮਾੜਾ, ਜੇ ਆਪਾਂ ਕਹੀਏ ਇਹਦਾ ਗਲਤ ਤਰੀਕਾ ਮੇਰਾ ਠੀਕ ਤਰੀਕਾ। ਮੈਂ ਸਟੋਕਟ ਨੇ ਇੱਕ ਬੇਨਤੀ ਕੀਤੀ, ਆ ਛੱਟੇ ਦੀ ਕਣਕ ਬੀਜਦੇ ਸਾਂ, ਕੇਰਾ ਨਹੀਂ ਸੀ ਕਰਨਾ, ਛੱਟਾ ਦੇਣਾ, ਅਤੇ ਇਹ ਕਦੀ ਨਹੀਂ ਸੀ ਆਪਾਂ ਵੇਂਦੇ ਵੀ ਪਹਿਲਾਂ ਵੇਖੋ ਛੱਟਾ ਦੇਣਾ ਸਾਰੀ ਕਣਕ ਦਾ ਮੂੰਹ ਉੱਚਾ ਹੈ ਕਿ ਨਹੀਂ, ਬਸ ਛੱਟਾ ਦੇ ਦੇਣਾ, ਉੱਤੋਂ ਇੱਕ ਵਾਰੀ ਖਲ ਵਾਹਣਾ, ਸੁਹਾਗਾ ਦੇਣਾ, ਬੀਜ ਭਾਵੇਂ ਪੁੱਠਾ ਡਿੱਗੇ ਅਤੇ ਬੀਜ ਭਾਵੇਂ ਸਿੱਧਾ ਡਿੱਗੇ, ਰੁੱਤ ਹੋਵੇ ਅਤੇ ਬੀਜ ਦਮ ਹੋਵੇ, ਯਾਦ ਰੱਖੋ ਪੁੱਠਾ ਡਿੱਗਾ ਹੋਇਆ ਬੀਜ ਵੀ ਪੈਦਾ ਹੋ ਜਾਂਦਾ। ਅੰਦਰ ਦੀ ਭਾਵਨਾ ਹੋਵੇ, ਸ਼ਰਧਾ ਹੋਵੇ ਸਾਡੀ, ਅਤੇ ਜਿਸ ਤਰਕ 'ਚ ਪੈ ਗਏ ਵੀ ਮੈਂ ਇਸ ਤਰ੍ਹਾਂ ਜਾਪਣਾ ਇਹਦਾ ਢੰਗ ਇਸ ਤਰ੍ਹਾਂ ਨਹੀਂ, ਗੁਰਮੁਖੋ ਪਰਮਾਤਮਾ ਤਰਕ ਦਾ ਵਿਸ਼ਾ ਨਹੀਂ, ਉਹ ਭਾਵਨਾ ਅਤੇ ਮੰਨਣ ਦਾ ਵਿਸ਼ਾ ਹੈ। ਗੁਰੂ ਜੀ ਨੇ ਕਿਹਾ ਕਿ ਜਦੋਂ ਆਪੇ ਜਪ ਕੇ ਸੁਣੀਏ, ਪਹਿਲਾਂ ਜਪੀਏ, ਜੋ ਅਸੀਂ ਧੁਨੀ 'ਚ ਜਪ ਰਹੇ ਹਾਂ ਉਹਨੂੰ ਕੰਨਾਂ ਨਾਲ ਸੁਣੀਏ, ਅਤੇ ਫਿਰ ਕੀ ਹੋਵੇਗਾ, ਕੁਝ ਦਿਨਾਂ ਦੇ ਅਭਿਆਸ ਤੋਂ ਬਾਅਦ ਜ਼ਬਾਨ ਬੰਦ ਕਰ ਦਈਏ, ਇਕੱਲਾ ਸੁਣੀਏ, ਹਕੀਕਤ ਤੇ ਗੁਰਮੁਖੋ ਇਕੱਲਾ ਸੁਣਨ ਨਾਲ ਅੰਦਰ ਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ। ਜਦੋਂ ਬੰਦਾ ਸੁਣਦਾ ਉਦੋਂ ਬਾਹਰ ਦੀ ਸਰੋਤ ਸੁਣਾਈ ਦਿੰਦੀ ਹੈ, ਉਹ ਫੁਰਨਾ ਹੀ ਹੈ ਸੁਣਨਾ। ਸਤਿਗੁਰੂ ਨੇ ਉਸ ਸਰੋਤ ਨੂੰ ਬਾਣੀ ਵਿੱਚ ਬਹੁਤ ਵਾਰੀ ਕਿਹਾ, ਕਹਿਣ ਲੱਗੇ ਪਹਿਲਾਂ ਕੰਨਾਂ ਨਾਲ ਸੁਣ, ਤਾਂ ਹੀ ਬਾਣੀ ਵਿੱਚ ਇਹ ਸ਼ਬਦ ਕਹਿ ਗਏ, ਜੇ ਬਾ ਗੁਣ ਗੋਬਿੰਦ ਭਜੋ, ਜ਼ਬਾਨ ਨਾਲ ਜਪੋ ਅਤੇ ਕੰਨਾਂ ਨਾਲ ਸੁਣੋ। ਜੇ ਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕੈ ਧਾਮ। ਹੇ ਮੇਰੇ ਮਨਾ, ਧਿਆਨ ਨਾਲ ਸੁਣ, ਜਮਾਂ ਦੇ ਘਰ ਨੂੰ ਨਹੀਂ ਜਾਏਗਾ ਜੇ ਕੰਨਾਂ ਨਾਲ ਸੁਣੇਗਾ, ਜ਼ਬਾਨ ਬੋਲੇਗੀ। ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਰੇ ਮਨ ਰਾਮ ਸਿਉਂ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਕੰਨਾਂ ਨਾਲ ਸੁਣ ਅਤੇ ਜ਼ਬਾਨ ਨਾਲ ਗਾ, ਅਤੇ ਜੋ ਕੁਝ ਅਸੀਂ ਸੁਣਨੇ ਹਾਂ ਪਿਆਰਿਓ, ਯਾਦ ਰੱਖੋ ਇਹ ਸਾਡੇ ਅੰਦਰ ਟਿਕਿਆ ਹੋਇਆ। ਕਈ ਵਾਰੀ ਬੰਦੇ ਨੂੰ ਆਮ ਸ਼ਬਦ ਭੁੱਲ ਜਾਂਦੇ ਨੇ, ਪਰ ਅੰਦਰ ਨੂੰ ਸੱਟ ਵੱਜੇ ਕੋਈ ਸ਼ਬਦ ਨਹੀਂ ਜੇ ਭੁੱਲਦੇ। ਕੋਈ ਇਨਸਾਨ ਸਾਨੂੰ ਕਬੂਲ ਬੋਲੇ, ਉਹ ਭਾਵੇਂ ਸਾਡੇ ਤੋਂ ਦੂਰ ਚਲਾ ਜਾਏ, ਉਹਦਾ ਚਿਹਰਾ ਦੇਖਿਆ ਨੂੰ ਵੀ ਕਈ ਸਾਲ ਹੋ ਜਾਣ, ਪਰ ਜਦੋਂ ਉਹਦੇ ਨਾਮ ਦਾ ਜ਼ਿਕਰ ਚੱਲੇਗਾ, ਇੱਕੋ ਦਮ ਉਹ ਗੱਲ ਚੇਤੇ ਆ ਜਾਏਗੀ, ਉਸ ਵੇਲੇ ਮੈਨੂੰ ਫਲਾਣੀ ਜਗ੍ਹਾ 'ਤੇ ਬੰਦੇ ਨੇ ਸ਼ਬਦ ਕਹਿ। ਜੇ ਫਿੱਕੇ ਬੋਲ ਕਈ ਸਾਲਾਂ ਤੱਕ ਅੰਦਰ ਬੈਠ ਸਕਦੇ ਨੇ, ਮਨਾ ਤੂੰ ਰੋਜ਼ ਵਾਹਿਗੁਰੂ ਜਪਣਾ, ਤੇਰੇ ਅੰਦਰ ਵਾਹਿਗੁਰੂ ਕਿਉਂ ਨਹੀਂ ਬਹਿੰਦਾ? ਕਿਉਂਕਿ ਫਿੱਕਿਆਂ ਵੱਲ ਧਿਆਨ ਦਿੱਤਾ ਹੈ, ਅਤੇ ਜਿਹਨੂੰ ਰੋਜ਼ ਜਪਿਆ ਜਾਂਦਾ ਉਹਦੇ ਵੱਲ ਬੰਦੇ ਦਾ ਧਿਆਨ ਨਹੀਂ ਹੁੰਦਾ, ਤਵੱਜੋ ਹੈ ਨਾ, ਅਤੇ ਤਾਂ ਹੀ ਉਹ ਸ਼ਬਦ ਸੁਣ ਰੋਜ਼ ਅੰਦਰ ਬੈਠ ਗਿਆ, ਅਤੇ ਉਹਨਾਂ ਸ਼ਬਦ ਬਾਣੀ ਦਾ ਜੇ ਅੰਦਰ ਬੈਠੇ, ਜਦੋਂ ਆਪਾਂ ਜ਼ਬਾਨ ਨਾਲ ਜਪਾਂਗੇ, ਕੰਨਾਂ ਨਾਲ ਸੁਣਾਂਗੇ, ਫਿਰ ਜ਼ਬਾਨ ਨੂੰ ਬੰਦ ਕਰਕੇ ਇਕੱਲਾ ਸੁਣੀਏ, ਅਤੇ ਸੱਚਮੁੱਚ ਉਹ ਸ਼ਬਦ ਸੁਣਾਈ ਦਿੰਦੇ ਨੇ। ਪਰ ਜਦੋਂ ਸ਼ਬਦ ਸੁਣਾਈ ਦਿੰਦਾ ਉਦੋਂ ਚੇਤੇ ਰੱਖਿਓ, ਬਹੁਤ ਕੁਝ ਉਹ ਸੁਣਾਈ ਦਿੰਦਾ ਜਿਹੜਾ ਸਾਨੂੰ ਦੂਰ ਕਰਨਾ ਪੈਣਾ। ਉਹ ਸ਼ਬਦ ਸੁਣਨ ਲੱਗਾ ਪਰ ਨਾਲ ਉਹ ਕੁਝ ਵੀ ਸੁਣਾਈ ਦੇਣ ਲੱਗ ਪਿਆ ਜਿਹੜਾ ਅੰਦਰ ਝੰਬੇਲੇ ਪਾਈ ਬੈਠੇ। ਕੰਨਾਂ ਨਾਲ ਸੁਣਨੇ ਆਪਾਂ ਮਨ ਕਰਕੇ, ਪਰ ਕਈ ਵਾਰੀ ਵੇਖੀਆਂ ਹੋਈਆਂ ਤਸਵੀਰਾਂ ਵੀ ਫੁਰਨੇ ਬਣ ਕੇ ਬੋਲਣ ਲੱਗ ਪੈਂਦੀਆਂ ਨੇ, ਉਹ ਅੰਦਰ ਨੂੰ ਤੰਗ ਕਰਦੀਆਂ ਨੇ ਜਦੋਂ ਬੰਦਾ ਸੁਣਦਾ। ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ 'ਚ ਕਿਹਾ, ਬਾਬੇ ਫਰੀਦ ਵਰਗਾ ਮਹਾਂਪੁਰਖ ਜਿਹੜਾ ਰੱਬ ਦੇ ਰੰਗ 'ਚ ਰਤਿਆ ਹੋਇਆ ਹੈ, ਉਹ ਵੀ ਕਹਿੰਦਾ ਦੁਨੀਆਂ ਦੇ ਲੋਕੋ ਮੈਂ ਇੱਕ ਕੰਮ ਕੀਤਾ, ਕੀ ਕਹਿੰਦੇ ਨੇ, ਜਦੋਂ ਨਾਮ ਸੁਣ ਲੱਗਣਾ ਅੰਦਰੋਂ ਇਹ ਕੁੱਤਾ ਤਨ ਭੌਂਕਦਾ, ਮੈਂ ਇੱਕੋ ਕੰਮ ਕੀਤਾ, ਆਪਣੇ ਕੰਨਾਂ ਵਿੱਚ ਬੁੱਝੇ ਦੇ ਦਿੱਤੇ ਨੇ, ਇਹਦੀ ਆਵਾਜ਼ ਸੁਣਦੇ ਨਹੀਂ, ਮੈਂ ਇਕੱਲਾ ਖੁਦਾ ਨੂੰ ਸੁਣਦਿਆਂ। ਸਰੋਤ ਦੀ ਗੱਲ ਉਹਨਾਂ ਵੀ ਕੀਤੀ, ਬਚਨ ਪੜ੍ਹਨੇ ਆ ਫਰੀਦਾ ਇਹ ਤਨ ਭੌਂਕਣਾ ਇਹਦਾ ਕੰਮ ਹੀ ਹੈ ਬੋਲੀ ਜਾਣਾ ਕਦੀ ਨਹੀਂ ਤ੍ਰਿਪਤ ਹੋਇਆ ਹੈ ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ ਕੰਨੀ ਬੁੱਝੇ ਦੇਰਾਂ ਕਿੱਤੀ ਵਗੈ ਪੌਣ ਪਤਾ ਨਹੀਂ ਕਿੰਨੀ ਕੁ ਹਵਾ ਰੋਜ਼ ਚੱਲਦੀ ਹੈ ਸ਼ਬਦਾਂ ਦੀ ਪਰ ਮੈਂ ਆਪਣੇ ਕੰਨਾਂ ਵਿੱਚ ਆਪਣੇ ਅੰਤਰ ਆਤਮੇ ਉਹਨੂੰ ਜਾਣ ਨਹੀਂ ਦਿੰਦਾ ਹਜ਼ੂਰ ਕਹਿ ਰਹੇ ਨੇ ਕਿ ਅੱਜ ਮਨ ਉਹਨੂੰ ਸੁਣ ਪਹਿਲਾਂ ਕੰਨਾਂ ਨਾਲ ਸੁਣਾਂਗੇ ਤੇ ਕੰਨ ਇਸੇ ਕਰਕੇ ਨੇ ਇਹ ਸਰਵਣੋ ਮੇਰੇ ਉਹ ਸੱਚ ਹੈ ਸੁਣਨਾ ਨੋ ਪਠਾਏ ਸੱਚ ਹੈ ਸੁਣਨਾ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਕੰਨਾਂ ਨੂੰ ਇਸ ਕਰਕੇ ਲਾਇਆ ਗਿਆ ਕਿ ਪਰਮਾਤਮਾ ਦੀ ਬਾਣੀ ਸੱਚ ਦੀ ਬਾਣੀ ਨੂੰ ਸੁਣ ਤੇ ਜਦੋਂ ਅਸੀਂ ਸੁਣਾਂਗੇ ਥੋੜ੍ਹਾ ਜਿਹਾ ਹੋਰ ਅਸੀਂ ਬਾਣੀ 'ਚੋਂ ਦੇਖ ਲਈਏ ਮੇਰੀ ਜਿਹੜੀ ਬੇਨਤੀ ਨੂੰ ਸਮਝਿਓ ਮੈਂ ਇੱਕੋ ਸ਼ਬਦ 'ਤੇ ਕਿਉਂ ਖਲੋਤਾਂ ਕਿਉਂਕਿ ਅਸੀਂ ਇਹਨੂੰ ਅਭਿਆਸ 'ਚ ਲਿਆਈਏ ਵਾਹਿਗੁਰੂ ਸ਼ਬਦ ਦੀ ਇਹਨੂੰ ਪਹਿਲਾਂ ਬੋਲੀਏ ਬੋਲੀਏ ਕੁਝ ਦਿਨ ਸੁਣੀਏ ਫਿਰ ਆਪ ਗੁਰਮੁਖੋਂ ਦੇਖੋਗੇ ਕਿ ਇਹ ਸ਼ਬਦ ਅੰਦਰ ਸੁਣਾਈ ਦੇਵੇਗਾ ਇੱਥੋਂ ਤੱਕ ਕਿ ਇਨਸਾਨ ਭਾਵੇਂ ਸਰੀਰਕ ਤੌਰ 'ਤੇ ਸੁੱਤਾ ਹੋਵੇ ਪਰ ਸ਼ਬਦ ਫਿਰ ਵੀ ਅੰਦਰ ਬੋਲਦਾ ਰਹੇਗਾ ਇੱਥੋਂ ਤੱਕ ਕਿ ਰਾਤ ਨੂੰ ਘੜੀ ਮੋਬਾਈਲ ਦਾ ਅਲਾਰਮ ਬਿਲਕੁਲ ਨਾ ਲਾਓ ਸਿਰਫ ਜ਼ਬਾਨ ਤੋਂ ਸ਼ਬਦ ਕਹਿ ਕੇ ਸੌਂ ਜਾਓ ਕਿ ਪਰਮਾਤਮਾ ਜਾਂ ਇਸ ਨੂੰ ਕਿ ਇੰਨੇ ਵਜੇ ਸਵੇਰੇ ਮੈਨੂੰ ਕਿਰਪਾ ਕਰੀ ਮੈਂ ਜਪਣਾ ਚਾਹੁੰਦਾ ਹਕੀਕਤ ਏਵੇ ਕਿ ਉਦੋਂ 5 ਮਿੰਟ ਪਹਿਲਾਂ ਆਵਾਜ਼ ਆਏਗੀ ਇੱਥੋਂ ਤੱਕ ਕਿ ਜਦੋਂ ਬੰਦਾ ਸੁੱਤਾ ਹੋਵੇਗਾ ਇਹਦੇ ਕੰਨਾਂ ਵਿੱਚ ਵੀ ਨਾਮ ਗੂੰਜਣ ਲੱਗ ਪਏ ਇਹ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਮੰਨਿਆ ਤੇ ਸਤਿਗੁਰੂ ਨੇ ਸ਼ਬਦ ਕਹਿਣ ਲੱਗੇ ਭਾਈ ਇਹਨੂੰ ਗਾ ਇਹਨੂੰ ਸੁਣ ਜਦੋਂ ਸੁਣ ਕੇ ਭਾਵਨਾ ਬਣੇਗੀ ਤੇਰੇ ਅੰਦਰ ਦੇ ਦੁੱਖ ਸਰੋਤ ਖੋਲੇਗੀ ਤੇਰੇ ਅੰਦਰ ਨੂੰ ਸੁੱਖ ਦੇਵੇਗੀ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ 4 ਪੌੜੀਆਂ ਨੇ ਆਪ ਸਮਝ ਕੇ ਉਹ ਸੁਣੇ ਦੀਆਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਇਹਨੂੰ ਫਿਰ ਤਰਕ 'ਚ ਨਹੀਂ ਲਿਜਾਣਾ ਪਰ ਅੰਦਰ ਦੀ ਸਵੈ ਪੜਚੋਲ ਵੱਲ ਮੈਂ ਰੋਜ਼ ਲਿਜਾਣਾ ਜਦੋਂ ਇਹ ਪੌੜੀਆਂ ਪੜ੍ਹਨੇ ਆ ਕਿ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਇਹ 4 ਪੌੜੀਆਂ ਅਵਸਥਾ ਦੱਸਦੀਆਂ ਨੇ ਜਿਹਨਾਂ ਸੁਣਿਆ ਉਹ ਸਿੱਧ ਬਣ ਗਏ ਪੀਰ ਬਣ ਗਏ ਨਾਥ ਬਣ ਗਏ ਜਿਹਨਾਂ ਸੁਣਿਆ ਉਹਨਾਂ ਨੂੰ ਮੌਤ ਨਾ ਪੋ ਸਕੀ ਜਿਨ੍ਹਾਂ ਨੇ ਸੁਣਿਆ ਉਹਨਾਂ ਅੰਦਰ ਸੰਤੋਖ ਆ ਗਿਆ ਜਿਨ੍ਹਾਂ ਨੇ ਸੁਣਿਆ ਉਹਨਾਂ ਲਈ ਸਰੋਵਰ ਵੀ ਛੋਟੇ ਹੋ ਗਏ ਉਹਨਾਂ ਦੀ ਗਹਿਰੀ ਸੋਚ ਹੋ ਗਈ ਪਰ ਜਿਹੜੀਆਂ 4 ਪੌੜੀਆਂ ਦੀਆਂ ਖੀਰਲੀਆਂ ਤੁਕਾਂ ਨੇ ਉਹ ਅਸਲੀ ਮੰਜ਼ਲ ਨੇ ਵਿਗਾਸ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਇੱਥੇ ਮਨ ਨੂੰ ਰੋਕ ਕੇ ਕਹੀਦਾ ਮਨਾ ਧੰਨ ਗੁਰੂ ਨਾਨਕ ਸਾਹਿਬ ਸੱਚ ਕਹਿ ਰਹੇ ਨੇ ਤੇ ਫਿਰ ਇੰਨੇ ਚਿਰ ਦਾ ਤੂੰ ਸੁਣ ਰਿਹਾ ਤੇਰੇ ਅੰਦਰ ਖੇੜਾ ਕਿਉਂ ਨਹੀਂ ਆ ਰਿਹਾ ਉਹ ਕਿਹੜੀ ਸਰੋਤ ਹੈ ਜਿਹਦੇ ਵੱਲ ਸਤਿਗੁਰੂ ਤੈਨੂੰ ਭੇਜ ਰਹੇ ਨੇ ਦੁਨੀਆਂ ਵਿੱਚ ਸਭ ਤੋਂ ਔਖਾ ਕੰਮ ਜੇ ਸੁਣਨਾ ਸਭ ਤੋਂ ਸੌਖਾ ਕੰਮ ਜੇ ਬੋਲਣਾ ਇਹ ਕਾਰਨ ਤੁਸੀਂ ਦੇਖੋ ਕਿ ਵੱਡੇ ਵੱਡੇ ਕੀਰਤਨ ਮੈਂ ਖਿਮਾ ਕਰਿਓ ਕੀਰਤਨ ਕਥਾ ਕਰਨ ਵਾਲੇ ਅਸੀਂ ਘੰਟਿਆਂ ਬੱਧੀ ਬੋਲ ਸਕਦੇ ਹਾਂ ਪਰ ਅਸੀਂ 10 ਮਿੰਟ ਬੈਠ ਕੇ ਸੁਣ ਨਹੀਂ ਸਕਦੇ ਕਿਉਂਕਿ ਸੁਣਨਾ ਬਹੁਤ ਮੁਸ਼ਕਲ ਹੈ ਬੋਲਣਾ ਸੌਖਾ ਹੈ ਬੋਲਣ ਵਿੱਚ ਹੰਗਤਾ ਹੈ ਮੈਂ ਬੋਲ ਰਿਹਾ ਆਪ ਜੀ ਸੁਣ ਰਹੇ ਹੋ ਇਹ ਵੀ ਖਿਆਲ ਉੱਠਣਗੇ ਆ ਸ਼ਬਦ ਕਹਿ ਤੇ ਮੇਰੇ ਅੰਦਰ ਵੀ ਫੁਰਨੇ ਬਣ ਕੇ ਅੱਜ ਮੈਂ 1.5 ਘੰਟਾ ਜਾਂ 1 ਘੰਟਾ ਮੈਂ ਬੋਲਿਆ ਇਸ ਵਿਸ਼ੇ ਤੇ ਬੋਲਿਆ ਪਰ ਗੁਰਮੁਖੋ ਜਿਹਨੇ ਸਿਰਫ ਸੁਣਨਾ ਕਿਉਂਕਿ ਉਹਦੀ ਅੱਧੀ ਖੌਮੇ ਮਰੀ ਹੁੰਦੀ ਉਹਨੇ ਆਪਣਾ ਆਪਾ ਪ੍ਰਗਟ ਨਹੀਂ ਕਰਨਾ ਹੁੰਦਾ ਬੋਲਣ ਵਾਲਾ ਆਪਾ ਪ੍ਰਗਟ ਕਰ ਰਿਹਾ ਸਤਿਗੁਰੂ ਕਹਿੰਦੇ ਨੇ ਜਦੋਂ ਇਨਸਾਨ ਸੁਣਦਾ ਹੈ ਤੇ ਸੁਣਨ ਨਾਲ ਇੱਕ ਦਿਨ ਇਹਦਾ ਅੰਦਰ ਟਿਕਾ ਵਿੱਚ ਆ ਜਾਂਦਾ ਹੈ ਨਾਮ ਨੂੰ ਸੁਣੇ ਅੰਦਰ ਦੇ ਫੁਰਨੇ ਮਰਦੇ ਨੇ ਤੇ ਫਿਰ ਸੁਣਨ ਨਾਲ ਮਿਲਦਾ ਕੀ ਹੈ ਆ ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਹੈ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ 4 ਪਦਾਰਥ ਕਮਲ ਪ੍ਰਗਾਸ ਸਭ ਕੈ ਮੱਦ ਸਗਲ ਤੇ ਉਦਾਸ ਸੁੰਦਰ ਚਤੁਰ ਤੱਤ ਕਾ ਬੇਦਾਂ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਕਦੀ ਦੇਖਿਓ ਮੁਖ ਭਨੇ अगली दुख च नहीं क्या कान सुने कैसी आश्चर्य अवस्था गुरु जी ने दसी बोल दी जबान पई है पर ये नहीं कह रहे कला कान सुने कह लगे तेरे कान नूं सुनदियां कई साल हो गए पर आ जिहड़ियां चीजां ने ये उन्हां सेवकां लई रब ने पक्कियां रख दित्तियां ने जिहड़े जबान तो बोलण ते इक दिन मन सुन लग पए हुण इहदे विच आपां गिनती करके देखिए खेम शांत रिद नव निद कई की देने की व्याख्या करी जो खेम ते शांत ही तो सारे लभने पए आ पीस ऑफ माइंड मेरे मन नूं शांति मिल जाए ते शब्द ते खेम वरते है खेम दर ते ओ आनंद ओ खुशी ओ खेड़ा जिहड़ा पदार्थां विचों नहीं मिलता क्योंकि पदार्थां विचों मिलिया होया खेड़ा दुखांत नूं जन्म देंदा है दुनिया की हर चीज दे नाल प्रीत करने आ इहदा अंत दुखांत हुंदा है पर परमात्मा की प्रीत दे सी जिहड़ा अंत सुखांत हुंदा है। खैर अगे प्रकरण विच आउणा एक शब्द विच प्रीत दे मुतलक ने सच्चे पातशाह महाराज कह रहे ने कि ये चीज़ां ये सारियां दातां उस दियां ने ये फल तिस जन कै मुख भने गुरु नानक नाम बचन मन सुने जबान तो बोले ते मन तो सुने धन गुरु रामदास सच्चे पातशाह तुसी कृपा करके तरस करके ये शब्दां दी विचार शुरू कराई सानू अगवाई बख्शो। पहला बचन हजूर ने फरमाया राग बैराड़ी महला चौथा बैराड़ी राग दा नाम है महला पावन पवित्र ओ देह ओ शरीर जिदे विच गुरु नानक साहब वरते मैं गुरु नानक साहब शब्द वरते क्योंकि अज बड़े सज्जन ऐसे मिलते ने पर सोझी आपो अपनी जदों कितने देह की गल चलती है कई बार धन गुरु नानक साहब जी लिए भी शब्द वरतन लग पैंदे कि तुसी देह की गल करते हो। मैं पिछे अर्ज करके आया गुरमुखो जिस देह विच शब्द वरते उस देह नूं निंदिए ना। 1469 दी साल विच किन्ने कु लोग कत्ते चाहे होणगे पर कत्ते दे महीने विच राय भोए दी तलवंडी ते एक ओ पवित्र देह विच रब दी जोत आई जिन्हें तरस खादा जिन्हें निराकार तो आकार बनाया उस आकार दा नाम सी धन गुरु नानक साहब ते आपां कहांगे निराकार नूं कार दी की लोड़ पैगी ओ इस करके पई कि असी आकार धारी देह धारी जिहड़े लोग सां भुल चुके सां भटक चुके सां रब ने साडी बोली विच सानू समझाण लई उहो जिहा रूप धारण कर लिया निराकार आकार च आ गया। हुण ओ मापिया ने नाम रखे धुर दरगाह तो ना नहीं बेबे नानकी 5 साल पहला जन्म हो चुका है नानकी तो शब्द नानक भैन भरावां दा कट्ठा नाम पर समाज ने नाम दिता पर जिस पवित्र देह दा नाम नानक रखा गया धन गुरु नानक साहब गुरमुखो गुरु ग्रंथ साहब की बाणी कू के उहदी सिफत कर रही हर गुरु जोत ने। खैर जोत गुरु नानक साहब की है टिकी लैणा जी दे अंदर है पर जिस दिन वह शरीर अंगद बने तो गुरमुखो उस देह की गल भी गुरु ग्रंथ साहब ने की ही क्या असी बचन पढ़ने हैं कि धन गुरु अंगद साहब सच्चे पातशाह दे संबंध विच होवे सिफत खसम दी नूर अरसों कुरसों झटिए तुद डिठे सच्चे पातशाह मल जन्म जन्म दी कटिए गुरु अंगद साहब ले। गुरु अमरदास एक ओ देह सी जिहड़ी 60 साल की उम्र च आई 72 साल की उम्र च गुरु बने 94 साल की उम्र तक 22 साल तक गुरता गद्दी ते विराजमान रहे पर गुरु ग्रंथ साहब ने उस पवित्र शरीर बारे क्या गुरु अमरदास परसिए पोहम पातक विनाश है। गुरु अमरदास जिस धरती ते पैर रखदा उस धरती दे पाप सड़ गए। गुरु रामदास मैं शर महला शब्द की व्याख्या कर रहा देखो इतने शब्द अलोप नहीं कौन दिता महला असी कहांगे जानकारी ली नहीं वह शरीर जिदे विच जोत वरती भट्टां ने 60 सवैये कहे ते इत्थों तक बचन क्या ਕਿ ਗੁਰੂ ਰਾਮਦਾਸ ਜੀ ਨੂੰ ਤਾਂ ਰੱਬ ਜਾਣ ਕੇ ਲੋਕਾਂ ਪੂਜਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇਤੂ ਪਾਰ ਉਤਾਰਿਆ, ਪਾਰ ਕਰ ਦਿੱਤੇ। ਅੱਜ ਉਹ ਚੌਥਾ ਪਵਿੱਤਰ ਸਰੀਰ ਜਿਹਦੇ ਵਿੱਚ ਇਹ ਜੋਤ ਵਰਤੀ, ਬੈਰਾੜੀ ਰਾਗ ਵਿੱਚ ਉਹਨਾਂ ਤਰਸ ਖਾਧਾ, ਘਰ ਪਹਿਲਾ, ਪਹਿਲੇ ਘਰ ਦੇ ਵਿੱਚ, ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ, ਦੋ ਪਦੇ, ਦੋ ਪਦਿਆਂ ਦਾ ਇਹ ਸ਼ਬਦ ਹੈ, ਕਿਉਂਕਿ ਇਹਦੇ ਵਿੱਚ ਇੱਕ ਪਦਾ ਰਹਾਉ ਦਾ ਆਵੇਗਾ ਤੇ ਪਦੇ ਦਾ ਅਰਥ ਤੁਕ ਵਿੱਚ ਤੇ ਪਦੇ ਵਿੱਚ ਫਰਕ ਹੈ। ਦੇਖੋ ਅਸੀਂ ਸੁਖਮਨੀ ਸਾਹਿਬ ਪੜ੍ਹਨੇ ਅਸ਼ਟ ਪਦੀਆਂ ਕਹਿੰਦੇ ਹਾਂ, ਅਸ਼ਟ ਪਦੀ ਦਰ ਤੇ ਜਿਹਦੇ ਅੱਠ ਪਦੇ ਨੇ ਤੇ ਅੱਠ ਤੁਕਾਂ ਨਹੀਂ। ਆਪ ਜੀ ਦੇਖੋਗੇ ਹਰ ਇੱਕ ਪਦੇ ਦੇ ਵਿੱਚ ਸਤਿਗੁਰੂ ਨੇ ਦਸ ਦਸ ਤੁਕਾਂ ਰੱਖੀਆਂ ਨੇ, ਤੁਕਾਂ ਦਸ ਦਸ ਨੇ ਪਰ ਪਦਾ ਇੱਕ ਹੈ। ਹੁਣ ਇੱਥੇ ਜਿਹੜਾ ਦੋ ਪਦੇ ਸ਼ਬਦ ਹੈ ਇਹਦਾ ਭਾਵ ਕਿ ਤੁਕਾਂ ਦੋ ਦੋ ਹੋਣਗੀਆਂ ਤੇ ਟੋਟਲ ਪਦੇ ਦੋ ਹੋਣਗੇ, ਦੋ ਪਦਿਆਂ 'ਚ ਸ਼ਬਦ ਆਵੇਗਾ ਪਰ ਵਿੱਚ ਰਹਾਉ ਦੀ ਵੀ ਇੱਕ ਤੋ ਪਦਾ ਹੈ, ਉਹਦੀਆਂ ਵੀ ਦੋ ਤੁਕਾਂ ਨੇ। ਹਜ਼ੂਰ ਨੇ ਪਹਿਲਾ ਬਚਨ ਕਿਹਾ ਦੋ ਪਦੇ ਇੱਕ ਓਵੰਕਾਰ, ਪਰਿਪੂਰਨ ਪਰਮਾਤਮਾ ਇੱਕ ਹੈ ਜਿਸ ਵਰਗਾ ਹੋਰ ਕੋਈ ਨਹੀਂ। ਓਵੰਕਾਰ ਸਰਬ ਵਿਆਪੀ ਹੈ, ਸਾਰੀਆਂ ਥਾਵਾਂ ਤੇ ਸਮਾਇਆ, ਸਤ ਗੁਰ ਪ੍ਰਸਾਦ ਉਸ ਇੱਕ ਤੱਕ ਪਹੁੰਚਣ ਦਾ ਜ਼ਰੀਆ ਵਸੀਲਾ ਸਿਰਫ ਸਤਿਗੁਰੂ ਦੀ ਕਿਰਪਾ ਪ੍ਰਸਾਦ ਉਹਦੀ ਮਿਹਰ। ਧੰਨ ਗੁਰੂ ਰਾਮਦਾਸ ਪਹਿਲਾ ਬਚਨ ਕਰਨ ਲੱਗੇ ਸੁਣ ਮਨ, ਹੇ ਮਨ ਤੂੰ ਸੁਣ, ਅਕਥ ਕਥਾ ਹਰ ਨਾਮ। ਉਹ ਪਰਮਾਤਮਾ ਜਿਹਨੂੰ ਅੱਜ ਤੱਕ ਕੋਈ ਕਥਨ ਨਹੀਂ ਕਰ ਸਕਿਆ, ਅੱਗੇ ਦੀ ਥੋੜ੍ਹੀ ਜਿਹੀ ਵਿਆਖਿਆ ਕਰਾਂਗਾ। ਅਕਥ ਜਿਹੜਾ ਕਥਿਆ ਨਹੀਂ ਜਾ ਸਕਦਾ, ਕਥਾ ਉਸ ਦੀ ਕਥਾ ਕਰ ਜਿਹੜਾ ਅਕਥ ਹੈ। ਮਹਾਰਾਜ ਜਿਹੜਾ ਕਥੇ ਨਹੀਂ ਜਾ ਸਕਦਾ ਉਹਦੀ ਕਥਾ ਕੀ? ਕਹਿਣ ਲੱਗੇ ਹਰ ਨਾਮ, ਉਸ ਦੇ ਨਾਮ ਨੂੰ ਸੁਣ ਜਿਹਦੀ ਕਥਾ ਨੂੰ ਬਿਆਨ ਕੋਈ ਨਹੀਂ ਕਰ ਸਕਿਆ, ਹਰੀ ਨਾਮ ਨੂੰ ਸੁਣ। ਸੁਣ ਮਨ ਅਕਥ ਕਥਾ ਹਰ ਨਾਮ। ਸੱਚੇ ਪਾਤਸ਼ਾਹ ਜੀ, ਜਿਸ ਕੋਈ ਸਿੱਖ ਟਿਕ ਕੇ ਨਾਮ ਸੁਣੇ, ਰੋਜ਼ 5 ਮਿੰਟ 10 ਮਿੰਟ ਸੁਣੇ, ਕੀ ਮਿਲੇਗਾ? ਕਹਿਣ ਲੱਗੇ ਰਿੱਧ, ਰਿਧੀਆਂ, ਬੁੱਧ, ਅਕਲ ਚੰਗੀ ਸੋਝੀ, ਸਿੱਧ, ਸਫਲਤਾ ਸ਼ਕਤੀ, ਸੁੱਖ ਪਾਵੇਂ। ਜੇ ਟਿਕ ਕੇ ਸੁਣੇਗਾ, ਰਿਧੀ ਮਿਲੇਗੀ, ਸਿੱਧੀ ਮਿਲੇਗੀ, ਅਕਲ ਮਿਲੇਗੀ, ਤੈਨੂੰ ਆਤਮਕ ਸੁੱਖ ਮਿਲੇਗਾ। ਭੱਜ ਗੁਰਮਤ ਹਰ ਰਾਮ ਰਾਮ, ਤੂੰ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਨੂੰ ਜਪ, ਉਹਨੂੰ ਭੱਜ, ਉਹਨੂੰ ਪੁਕਾਰ, ਸੁਣ ਨਾਲ ਇਹ ਮਿਲੇਗਾ, ਰਹਾਉ। ਦੇਖੋ ਅੱਗੇ ਸਾਡੀ ਖੰਗਤਾਂ ਨੂੰ ਥੱਲੇ ਲਿਆਂਦਾ, ਮਤਾਂ ਕੁਛ ਦਿਨ ਜਪਣ ਤੋਂ ਬਾਅਦ ਤੂੰ ਇਹ ਦਾਅਵਾ ਬੰਨਣ ਲੱਗ ਪੈ ਮੈਂ ਬਹੁਤ ਕੁਝ ਜਾਣ ਗਿਆ, ਵਿਖਿਆਨ ਕਰਤਾ ਬਣ ਕੇ ਲੋਕਾਂ ਨੂੰ ਟੋਕਣ ਲੱਗ ਪੈ। ਕਹਿਣ ਲੱਗੇ ਨਾਨਾ ਖਿਆਨ ਪੁਰਾਣ ਜਸ ਉਤਮ, ਖੱਟ ਦਰਸ਼ਨ ਗਾਵੇ ਰਾਮ। ਨਾਨਾ ਦਰ ਤੇ ਅਨੇਕਾਂ, ਖਿਆਨ ਦਾ ਅਰਥ ਕਰਾਂਗੇ ਵਖਿਆਨ ਜਾਂ ਪ੍ਰਸੰਗ। ਕਹਿੰਦੇ ਨੇ ਅਨੇਕਾਂ ਗ੍ਰੰਥ ਅੱਜ ਤੀਕਰਾ ਬਣ ਚੁੱਕੇ ਨੇ ਜਿਨ੍ਹਾਂ ਵਿੱਚ ਪਤਾ ਨਹੀਂ ਪਰਮਾਤਮਾ ਦੀ ਸਿਫਤ ਦੇ ਕਿੰਨੇ ਕੁ ਪ੍ਰਸੰਗ ਦਿੱਤੇ ਗਏ। ਮਹਾਭਾਰਤ ਹੈ, ਰਮਾਇਣ ਦੀ ਗੱਲ ਆਪਾਂ ਕੁਛ ਕਰ ਲਈਏ, ਉਪਨਿਸ਼ਦ ਨੇ, 6 ਸ਼ਾਸਤਰ ਨੇ, 4 ਵੇਦ ਨੇ, ਕੁਰਾਨ ਹੈ, ਅੰਜ਼ੀਲ, ਤੁਰੇਤ, ਇਹ ਸਾਰੇ ਜਿੰਨੇ ਵੀ ਗ੍ਰੰਥ ਨੇ ਇਹ ਤਾਂ ਇਸ ਪਲੈਨਟ ਦੇ ਨਾ, ਇਸ ਧਰਤੀ ਦੇ ਗ੍ਰੰਥ ਨੇ, ਇੱਥੋਂ ਦੀਆਂ ਬੰਦੇ ਦੀਆਂ ਬੋਲੀਆਂ ਦੇ ਨੇ, ਅਤੇ ਜਿਹੜੀ ਪਤਾ ਨਹੀਂ ਪਰਮਾਤਮਾ ਨੇ ਕਿੰਨੀ ਕੁ ਸ੍ਰਿਸ਼ਟੀ ਸਾਡੀ ਪਹੁੰਚ ਤੋਂ ਪਰਾਂ ਪੈਦਾ ਕੀਤੀ ਹੈ ਗੁਰਮੁਖੋ, ਉਹ ਸਾਰੀ ਸ੍ਰਿਸ਼ਟੀ ਵਿੱਚ ਜਿਤਨੇ ਵੀ ਵਖਿਆਨ ਕਰਤਾ ਨੇ, ਧੰਨ ਗੁਰੂ ਰਾਮਦਾਸ ਕਹਿ ਰਹੇ ਨੇ ਉਹ ਪਰਮਾਤਮਾ ਬਾਰੇ ਬੋਲਦੇ ਨੇ, ਪਰਮਾਤਮਾ ਦਾ ਜਸ ਕਰਦੇ ਨੇ, ਖੱਟ ਦਰਸ਼ਨ, 6 ਸ਼ਾਸਤਰ ਵੀ ਗਾ ਰਹੇ ਨੇ, ਗਾਵੇਂ ਰਾਮ ਸ਼ੰਕਰ ਸ਼ਿਵਜੀ। ਕਰੋੜ 33 ਧਿਆਇਓ, 33 ਕਰੋੜ ਦੇਵ ਪੁਰਸ਼ ਦੇਵਤੇ ਧਿਆ ਰਹੇ ਨੇ, ਤੇ ਮਹਾਰਾਜ ਕਹਿੰਦੇ ਨੇ ਨਹੀਂ ਜਾਣਿਓ ਹਰ ਮਰਮਾਮ, ਮਰਮਾਮ ਦਰ ਤੇ ਮਰਮ, ਮਰਮ ਭੇਦ। ਕਹਿੰਦੇ ਨੇ ਇੱਥੇ 33 ਕਰੋੜ ਸ਼ਿਵਜੀ ਵਰਗੇ ਪਤਾ ਨਹੀਂ ਕਿੰਨੇ ਕੁ ਗ੍ਰੰਥਾਂ ਦੀ ਵਿਆਖਿਆ ਹੋ ਗਈ, ਪਰ ਭਾਈ ਸਿੱਖੋ ਉਹਨੂੰ ਜਪ ਕੇ ਸੁੱਖ ਮਾਣੋ, ਉਹਦਾ ਤਿਲ ਜਨਾ ਕਿਸੇ ਨੇ ਭੇਦ ਨਹੀਂ ਜਾਣਿਆ, ਅੰਤ ਨਹੀਂ ਪਾਇਆ। ਇਹੀ ਤਾਂ ਸਤਿਗੁਰੂ ਨੇ ਇੱਕ ਕਿਰਪਾ ਕੀਤੀ। ਜਨਮ ਸਾਖੀ ਚ ਇੱਕ ਬਚਨ ਹੁੰਦਾ ਹੈ ਸੰਪੂਰਨਤਾ ਵਾਲਾ ਵਾ, ਜੋਗੀ ਆਪਸ ਚ ਮਿਲਦੇ ਨੇ, ਹਜ਼ੂਰ ਦੀ ਸੰਗਤ ਕਰਨ ਤੋਂ ਬਾਅਦ ਮਿਲਦੇ ਨੇ, ਤੇ ਜੋ ਸਕੂਨ ਮਿਲਦਾ ਅੰਦਰ ਨੂੰ, ਇਕੱਲੇ ਬੈਠ ਕੇ ਕਹਿੰਦੇ ਨੇ ਵੇਖੋ ਪਰਮਾਤਮਾ ਦੀ ਦਇਆ, ਨਾਨਕ ਕਿਸੇ ਚੀਜ਼ ਦਾ ਵੀ ਦਾਅਵਾ ਨਹੀਂ ਕਰਦਾ, ਇਹ ਸ਼ਬਦ ਨਾ ਜਪ ਦਾ, ਨਾ ਤਪ ਦਾ, ਨਾ ਸਿਮਰਨ ਦਾ, ਨਾ ਧਿਆਨ ਦਾ, ਨਾ ਸ਼ਕਤੀ ਦਾ, ਕਹਿਣ ਲੱਗੇ ਸਭ ਕੁਝ ਇਹਦੇ ਅੰਦਰ ਹੈ, ਪਰ ਇੰਨਾ ਕੁਝ ਪਾਉਣ ਦੇ ਬਾਵਜੂਦ ਵੀ ਉਹਨੂੰ ਨੇਤ ਨੇਤ ਕਹੀ ਜਾ ਰਿਹਾ ਹੈ। ਜਦੋਂ ਕਿਤੇ ਜਪਜੀ ਸਾਹਿਬ ਪੜ੍ਹਦੇ ਹਾਂ, ਇਹ ਸ਼ਬਦ ਮੇਰੇ ਸਾਹਮਣੇ ਆਉਂਦੇ ਨੇ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਜਿੰਨਾ ਜਪਜੀ ਸਾਹਿਬ ਉਸਤਤ ਕਰ ਕਰਕੇ, ਕਦੀ ਦੇਖਿਓ ਸਵੇਰੇ ਪੜ੍ਹਦੇ ਹਾਂ ਬਾਬਾ ਜੀ ਨੇ ਕਿਹਾ ਬਹੁਤ ਗਾਉਂਦੇ ਪਏ ਨੇ, ਗਾਵੈ ਕੋ ਤਾਣ ਵਾਲੀ ਸਾਰੀ ਜਦੋਂ ਪੌੜੀ ਪੜੋਗੇ ਅਖੀਰ ਤੇ ਕਹਿਣਗੇ ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਸਿਫਤ ਕਰਦੇ ਹਾਂ ਅੰਤ ਨਾ ਸਿਫਤੀ ਕਹਿਣ ਨਾ ਅੰਤ, ਇਹ ਸਾਰੀ ਪੌੜੀ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਮੁੱਲ ਗੁਣ ਅਮੁੱਲ ਵਪਾਰ ਵਾਲੀ, ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ, ਇਹਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ, ਕਈ ਕੇ ਦੇ ਵਿੱਚ ਇੱਕ ਤੁੱਕ ਜਿਹੜੀ ਆਉਂਦੀ, ਮੈਂ ਅਖੀਰ ਤੇ ਅਸਲ 'ਚ ਬੇਨਤੀ ਕਰਨੀ ਚਾਹ, ਇਹਨੇ ਜਿੰਨੇ ਗਾ ਚੁੱਕੇ ਨੇ, ਤੇ ਸੋਦਰ ਦੀ ਤਿੰਨ ਵਾਰੀ ਪੌੜੀ ਗਈ, ਆਸਾ ਰਾਗ ਸੋਦਰ ਤੇ ਜਪਜੀ ਸਾਹਿਬ, ਪਾਠ ਭੇਦ ਜ਼ਰੂਰ ਹੈ ਪਰ ਇਹ ਗੁਰੂ ਕੀ ਗੱਦ ਗੁਰੂ ਜਾਣੇ, ਕਿਉਂ ਪਾਠ ਭੇਦ ਰੱਖਿਆ, ਪਰ ਸਾਰੀਆਂ ਪੌੜੀਆਂ ਵਿੱਚ ਖਾਸ ਕਰਕੇ ਰਹਿ ਰਾਜ ਸਾਹਿਬ ਵਿੱਚ ਹੋਰ ਕੇਤੇ ਤੁੱਧ ਨੂੰ ਗਾਵਨ ਸੇ ਮੈਂ ਚੇਤਨਾਵਨ, ਦਾਵਾ ਨਹੀਂ। ਹਜ਼ੂਰ ਕਹਿੰਦੇ ਨੇ ਤੂੰ ਜਪ, ਪਰ ਦਾਵੇ ਨਾ ਬਣਨ ਲੱਗ ਪਈ, ਮੈਂ ਸਭ ਕੁਝ ਜਾਣ ਲਿਆ, ਤੇ ਸੱਚ ਜੇ ਜਿਹੜਾ ਜਪਣ ਤੋਂ ਬਾਅਦ ਵੀ ਦਾਵਾ ਬੰਦ ਹੈ ਨਾ, ਇਹਦਾ ਮਤਲਬ ਅਜੇ ਕਿਣਕਾ ਅੰਦਰ ਵਸਿਆ ਨਹੀਂ। ਇੱਕ ਉਰਦੂ ਦੇ ਵਿਦਵਾਨ ਦੇ ਸ਼ਬਦ ਨੇ, ਕਹਿ ਰਹਾ ਹੈ ਸ਼ੋਰੇ ਦਰਿਆ ਕਿ ਦਰਿਆ ਦਾ ਜਿਹੜਾ ਸ਼ੋਰ ਸੀ ਉਹਨੂੰ ਸਮੁੰਦਰ ਕਹਿ ਰਿਹਾ, ਕਿਉਂਕਿ ਦਰਿਆ ਜਦੋਂ ਹੁੰਦਾ ਛਾਲਾ ਮਾਰਦਾ, ਪਾਣੀ ਦੀ ਆਵਾਜ਼ ਪੱਥਰਾਂ ਨਾਲ ਵੱਜਦਾ, ਰੁੱਖਾਂ ਨੂੰ ਪੱਟਦਾ, ਕਿੰਨੀ ਆਵਾਜ਼ ਕਿੰਨਾ ਸ਼ੋਰ।